वाहिगुरु साहिब जीओ, एक ओंकार सतनाम करता पुरख, निर्भउ निर्वैर अकाल मूरत, अजूनी सै भंग गुरप्रसाद जपियाद सच जुगाद सच, है भी सच नानक होसी भी सच। प्रभु तो दातार परयो जाचकिक शरणा, मिले दान संत रेन जेह लग पवजल तरना। बिनत करो अरदास सुनो जे ठाकुर पावे, देहो दर्श मन चाओ भगत यो मन ठहरावे। बलियो चिराग अंधियार में सब कल उदरी एक नाम धर्म, प्रगट सगले हर पवन में जन नानक गुर पार ब्रह्म। तुमरी महिमा अपरे अपारा, जा का लहो न किन हूं पारा। देव देव राजन के राजा, दीन दयाल गरीब नवाजा। कहां बुद्ध प्रभु तुच्छ हमारी, वर्ण सके महिमा जो तिहारी। हम ना सकत कर सिफत तुम्हारी, आप ले हो तुम कथा सुधारी। सो कहो टल गुर सेवी है, एनिस सहज दर्शन परसे गुरु के, जन्म मरण दुख जाय। दर्शन परसे गुरु के, जन्म मरण दुख जा।
सतनाम श्री वाहिगुरु साहिब जी। सोरठ महला पंजा, गए कलेस रोग सब नासे, प्रभ अपने कृपा तारी। आठ पहर आराधो स्वामी, पूर्ण काल हमारी। गए कलेस रोग सब नासे, प्रभ अपने कृपा तारी। आठ पहर आराधो स्वामी, पूर्ण काल हमारी। हर जियो तू सुख संपत रास, राख लहु पाई मेरे को, प्रभ आगे अरदास रहाओ। जो मांगो सोई सोई पावो, अपने खसम भरोसा। ओ नानक गुरु पूरा भेट्यो, मिट्यो सगल अंदेसा। जो मांगो सोई सोई पावो, अपने खसम भरोसा। ओ नानक गुरु पूरा भेट्यो, मिट्यो सगल अंदेसा। सोरठ महला पंजवा, गए कलेस रोग सब नासे, प्रभ अपने कृपा तारी।
वाहिगुरु जी का खालसा, वाहिगुरु जी की फतेह। परम सत्कार योग गुरु स्वरूप गुरु खालसा सतसंग जीओ, आप सर्वत संगतां नित दे बने हुए नियम अनुसार जैसा गुरु घर दे विच कथा कीर्तन दा प्रवाह चल रहा है, उस दा आनंद मानन वास्ते अपने अपने निवास स्थान तों, भावें कोई नेड़े तों आया है जां दूर तों आया है, और दूर दराड़े बैठे भी इस आवाज़ नूं ਕਥਾ ਕੀਰਤਨ ਦੀ ਜੋ ਗੁਰੂ ਘਰ ਵਿਖੇ ਹੋ ਰਹੀ ਹੈ ਆਨੰਦ ਮਾਣ ਰਹੇ ਹੋ। ਸੁਮੋ ਸਰੋਤਾ ਜਨ ਧੰਨ ਧੰਨ ਦੇ ਯੋਗ ਹੋ ਤੇ ਜੋ ਸਤਿਗੁਰਾਂ ਦਾ ਪਾਵਨ ਬਚਨ ਹੈ ਕਰ ਹਰ ਕਰਨ ਸਰਬਣ ਹਰ ਕਥਾ, ਇਹ ਜਿਹੜਾ ਕੰਨਾਂ ਦੁਆਰਾ ਪਰਮੇਸ਼ਰ ਵਾਹਿਗੁਰੂ ਦੀ ਕਥਾ ਸਰਵਣ ਕਰਨੀ ਹੈ। ਹਰ ਦਰਗਾਹ ਹੈ ਨਾਨਕ ਉਜਲ ਮਤ, ਲੋਕ ਪਰਲੋਕ ਦੇ ਸੁੱਖ ਦੇਣ ਵਾਲੀ ਕਥਾ, ਲੋਕ ਪਰਲੋਕ ਸੁੱਖ ਦੇਣ ਵਾਲਾ ਕੀਰਤਨ ਤੇ ਭਗਤੀ ਦੇ ਮੁੱਖ ਅੰਗ ਮੰਨੇ ਜਾਂਦੇ ਹੈ। ਸੋ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਹੈ। ਆਓ ਕੋਈ ਸਮਾਂ ਕਦੇ ਐਸਾ ਵੀ ਆਏਗਾ ਕਿ ਜਿਸ ਵੇਲੇ ਸਾਨੂੰ ਇਸ ਗੱਲ ਦਾ ਪਛਤਾਵ ਹੋਏਗਾ ਕਿ ਜੇ ਸਾਨੂੰ ਇੰਨਾ ਪਤਾ ਹੁੰਦਾ ਕਿ ਕਥਾ ਦਾ ਇਹ ਮਹੱਤਵ ਹੈ, ਕੀਰਤਨ ਦਾ ਇਹ ਮਹੱਤਵ ਹੈ, ਨਾਮ ਜਪਣ ਦਾ ਇਹ ਮਹੱਤਵ ਹੈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿਣ ਦਾ ਸੰਗਤ ਵਿੱਚ ਇਹ ਮਹੱਤਵ ਹੈ, ਅਸੀਂ ਵੱਧ ਤੋਂ ਵੱਧ ਸਮਾਂ ਜ਼ਿੰਦਗੀ ਦਾ ਇਸ ਪਾਸੇ ਗੁਜ਼ਾਰਦੇ। ਐਸਾ ਸਮਾਂ ਆਉਣਾ ਹੈ, ਸਾਰਿਆਂ ਦੇ ਉੱਤੇ ਆਉਣਾ ਅਤੇ ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਨਾਮ ਸਿਮਰਨ ਕਰਕੇ ਧਰਮ ਦੀ ਕਿਰਤ ਕਰਦੇ ਹੋਏ ਰਹਿਤ ਵਹਿਤ ਤੇ ਪਹਿਰਾ ਦਿੰਦੇ ਹੋਏ ਗੁਰਸਿੱਖੀ ਦਾ ਜੀਵਨ ਨਿਭਾਇਆ ਹੈ, ਫਿਰ ਉਹਨਾਂ ਵਾਸਤੇ ਹੁੰਦਾ ਹੈ ਗੁਰਮੁਖ ਜਨਮ ਸਵਾਰਗ ਦਰਗਹਿ ਚਲੇ। ਸੋ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ, ਆਪ ਸਾਰੇ ਸਰੋਤਾ ਜਨ ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਸੋਠ ਰਾਗ ਦੇ ਅੰਦਰ ਇਹ ਕਥਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਵਚਨ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੇ। ਗੁਰੂ ਦੀ ਰਸਨਾ ਤੋਂ ਇਹ ਬ੍ਰਹਮਾਨੰਦ ਦਾ ਰਸ ਟਪਕਿਆ ਹੋਇਆ ਅੱਖਰਾਂ ਦੇ ਰੂਪ ਵਿੱਚ ਜੋ ਗੁਰਸਿੱਖਾਂ ਦੇ ਕੰਨਾਂ ਰੂਪ ਡੂਨਿਆਂ ਵਿੱਚ ਪੈਂਦਾ ਹੈ, ਤਾਂ ਫਿਰ ਇਹ ਆਨੰਦ ਦਾ ਰੂਪ ਧਾਰਨ ਕਰਕੇ ਅੰਤਸ਼ਕਰਨ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤੇ ਗਰੀਬ ਨਿਵਾਜ ਸਤਿਗੁਰੂ ਦੀ ਹੋਰ ਵੀ ਰਹਿਮਤ ਹੋਈ ਹੈ। ਜਾ ਸਕੇ ਕੱਲ ਭਗਤ ਕਬੀਰ ਸਾਹਿਬ ਜੀ ਦਾ ਸੰਸਾਰ ਦੇ ਵਿੱਚ ਆਗਮਨ ਦਿਹਾੜਾ ਤੇ ਕੱਲ ਆਪ ਜੀ ਨੇ ਸ਼ਾਮ ਦੇ ਵਕਤ ਭਗਤ ਕਬੀਰ ਸਾਹਿਬ ਜੀ ਦਾ ਸਮੇਂ ਅਨੁਸਾਰ ਜਿੰਨਾ ਕੁ ਜੀਵਨ ਸੁਣਾ ਹੋਇਆ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਕਥਨ ਕੀਤਾ ਹੈ ਉਹ ਆਪ ਜੀ ਨੇ ਸਰਵਣ ਕੀਤਾ ਤੇ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਗਮਨ ਦਿਹਾੜਾ ਹੈ, ਇਹ ਗੁਰਪੁਰਬ ਹੈ ਤੇ ਗੁਰਪੁਰਬ ਦੀ ਪਰਿਭਾਸ਼ਾ ਕੀ ਹੈ ਔਰ ਗੁਰਪੁਰਬ ਦਾ ਮਹੱਤਵ ਕੀ ਹੈ, ਇਹ ਕੁਛ ਗੱਲਾਂ ਆਪਾਂ ਨੂੰ ਸਮਝਣ ਵਾਲੀਆਂ ਨੇ ਤੇ ਕਿਹੜੇ ਕਿਹੜੇ ਦਿਹਾੜੇ ਨੇ ਜਿਨ੍ਹਾਂ ਨੂੰ ਅਸੀਂ ਗੁਰਪੁਰਬ ਕਹਿ ਸਕਦੇ ਹਾਂ ਔਰ ਕਿਹੜੇ ਦਿਹਾੜੇ ਨੇ ਜਿਨ੍ਹਾਂ ਦੇ ਉੱਤੇ ਗੁਰਪੁਰਬ ਕਹਿਣ 'ਤੇ ਪਾਬੰਦੀ ਲੱਗੀ ਹੋਈ ਹੈ ਤੇ ਇਹ ਗੁਰਪੁਰਬ ਵਾਲੇ ਦਿਨ ਹੀ ਐਸੀਆਂ ਵਿਚਾਰਾਂ ਕਰਨੀਆਂ ਚਾਹੀਦੀਆਂ, ਸੁਣਨੀਆਂ ਚਾਹੀਦੀਆਂ। ਗੁਰਪੁਰਬ ਦਾ ਜਿਹੜਾ ਇਹ ਸ਼ਬਦ ਹੈ ਗੁਰ ਜਮਾਂ ਪੁਰਬ ਗੁਰਪੁਰਬ, ਦਸੇ ਸਰੂਪਾਂ ਦੇ ਵਿੱਚੋਂ ਕਿਸੇ ਵੀ ਗੁਰੂ ਸਾਹਿਬਾਨ ਦਾ ਉਹ ਦਿਹਾੜਾ ਜਿਸ ਦਿਹਾੜੇ ਉਤਸਵ ਹੋਇਆ, ਪੁਰਬ ਦਾ ਮਤਲਬ ਉਤਸਵ ਹੈ, ਸੰਬੰਧ ਹੋਵੇ ਗੁਰੂ ਦੇ ਨਾਲ ਤੇ ਬਹੁਤ ਵੱਡਾ ਕੋਈ ਗੁਰਸਿੱਖਾਂ ਦੇ ਲਈ ਖੁਸ਼ੀਆਂ ਔਰ ਖੇੜਿਆਂ ਦਾ ਦਿਨ ਹੋਵੇ। ਤੇ ਜਿਹੜੇ ਦਿਨ ਇਹ ਖੁਸ਼ੀਆਂ ਪ੍ਰਾਪਤ ਹੋਈਆਂ ਉਹਨੂੰ ਅਸੀਂ ਕਹਾਂਗੇ ਗੁਰਜਮਾ ਪੁਰਬ ਗੁਰਪੁਰਬ। ਹਿੰਦੂ ਮਤ ਦੇ ਅੰਦਰ 10 ਪੁਰਬ ਮੰਨੇ ਹੈ, ਜੇਠ ਸਮਾਸੇ, ਸ਼ੁਕਲਾ ਪੱਖੇ, ਦਸਵੀਂ ਥਿੱਤੇ, ਹਸਤ ਨਖੱਤਰੇ, ਬੁੱਧਵਾਰ, ਬਿਤੀਪਾਤ, ਆਨੰਦ ਯੋਗ, ਬਿਤੀਪਾਤ, ਕੰਨਿਆ ਕਾ ਚੰਦਰਮਾ, ਬਿਰਖ ਕਾ ਸੂਰਜ, ਇਹ ਪੁਰਾਣਕ ਕਥਾਵਾਂ ਦੇ ਅੰਦਰ 10 ਦਿਹਾੜੇ ਉਹਨਾਂ ਨੇ ਪੂਰੇ ਸਾਲ ਦੇ ਵਿੱਚ ਇਸ ਤਰ੍ਹਾਂ ਦੇ ਨਿਸ਼ਚਿਤ ਕੀਤੇ ਹੋਏ ਹੈ ਕਿ ਜਿਹੜੇ ਦਿਨਾਂ ਦੇ ਵਿੱਚ ਪੁੰਨ ਦਾਨ ਕਰਨ ਦਾ ਬਹੁਤ ਜ਼ਿਆਦਾ ਵੱਡਾ ਮਹੱਤਵ ਗਿਣਿਆ ਗਿਆ। ਅਤੇ ਗੁਰੂ ਘਰ ਦੇ ਅੰਦਰ 10 ਪੁਰਬ ਸਦਾ ਦਸਹਿਰ, ਦਸਾਂ ਹੀ ਪੁਰਬਾਂ ਦਾ ਹਰ ਵੇਲੇ ਮਹੱਤਵ ਪ੍ਰਾਪਤ ਹੁੰਦਾ ਉਹਨਾਂ ਨੂੰ ਜਿਹੜੇ ਹਰ ਰੋਜ਼ ਸਤਸੰਗਤ ਕਰਦੇ ਨੇ, ਉਹਨਾਂ ਨੂੰ ਹਰ ਰੋਜ਼ ਪ੍ਰਾਪਤ ਹੁੰਦਾ। ਜਿਹੜੇ ਕਦੇ ਕਦੇ ਆਉਂਦੇ ਨੇ ਉਹਨਾਂ ਨੂੰ ਦਸੇ ਪੁਰਬਾਂ ਦਾ ਇਕੱਠਾ ਮਹੱਤਵ ਉਸੇ ਵੇਲੇ ਮਿਲ ਜਾਂਦਾ ਜਦੋਂ ਸੰਗਤ ਵਿੱਚ 10 ਪੁਰਬ ਸਦਾ ਦਸ, ਇਹ ਸਦਾ ਹੀ ਹੈ ਇੱਥੇ। ਅਤੇ ਬਾਕੀ ਰਹੀ ਗੁਰਪੁਰਬ ਦੀ ਬਾਤ, ਅਤੇ ਗੁਰਪੁਰਬ ਕਹਿੰਦੇ ਹੈ ਵੀ ਜਿਸ ਵੇਲੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਅਤੇ ਕਿਸੇ ਵੀ ਗੁਰੂ ਨੇ ਸੰਸਾਰ ਦੇ ਅੰਦਰ ਜਦੋਂ ਆਪਣਾ ਸਰੀਰ ਧਾਰਨ ਕੀਤਾ ਹੈ, ਜਿਸ ਦਿਨ ਉਹ ਸਰੀਰ ਪ੍ਰਗਟ ਹੋਇਆ, ਜਿਵੇਂ ਕੱਤਕ ਸੁਦੀ ਪੂਰਨਮਾਸ਼ੀ 1526 ਵਿਕਰਮੀ ਸੰਮਤ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਸਰੀਰ ਪ੍ਰਗਟ ਕੀਤਾ, ਅਤੇ ਇਹ ਫਿਰ ਗੁਰਸਿੱਖਾਂ ਦੇ ਵਾਸਤੇ ਇੱਕ ਬਹੁਤ ਉਤਸਵ ਦਾ ਦਿਹਾੜਾ ਬਣਿਆ ਹੋਇਆ ਔਰ ਬਣਿਆ ਰਹੇਗਾ। ਇਸ ਦਿਨ ਬੜੀ ਖੁਸ਼ੀ ਹੁੰਦੀ ਹੈ ਕਿ ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰ ਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਇੱਥੋਂ ਗੁਰਪੁਰਬ ਸ਼ੁਰੂ ਹੋ ਜਾਂਦੇ, ਇਹ ਪਹਿਲਾ ਗੁਰਪੁਰਬ ਹੈ ਸਾਡਾ। ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੀ ਜਦੋਂ ਉਹਨਾਂ ਦਾ ਅਵਤਾਰ ਹੋਇਆ ਉਹ ਵੀ ਗੁਰਪੁਰਬ, ਗੁਰੂ ਨਾਨਕ ਸਾਹਿਬ ਗੁਰਤਾ ਗੱਦੀ ਆਦੋਂ ਨਿਰੰਕਾਰ ਦੇ ਦਰ ਤੋਂ ਲੈ ਕੇ ਆਇਆ ਸੀ, ਉਹਦੀ ਕੋਈ ਤਾਰੀਖ ਨਹੀਂ ਕਿ ਉਸ ਦਿਨ ਗੁਰਤਾ ਗੱਦੀ ਮਿਲੀ, ਉਹ ਗੁਰੂ ਸਰੂਪ 'ਚ ਪ੍ਰਗਟ ਹੋਏ ਸੀ। ਜਨਮ ਸਾਖੀ ਵਿੱਚ ਇਹ ਬਚਨ ਆਉਂਦੇ ਨੇ ਕਿ ਅਕਾਲ ਪੁਰਖ ਨੇ ਕਿਹਾ ਸੀ, ਹੇ ਨਾਨਕ ਮੈਂ ਪਾਰ ਮੈਂ ਪਰਮੇਸ਼ੁਰ ਅਤੇ ਤੂੰ ਗੁਰ ਪਰਮੇਸ਼ੁਰ, ਇਹ ਰੁਤਬਾ ਹੈ। ਅਤੇ ਨਿਰੰਕਾਰ ਨੇ ਕਿਹਾ ਮੈਂ ਪਾਰ ਮੈਂ ਪਰਮੇਸ਼ੁਰ ਹਾਂ, ਤੂੰ ਗੁਰ ਪਰਮੇਸ਼ੁਰ। ਜਿਹੜੇ ਤੇਰੇ ਸਿੱਖ ਬਣਨਗੇ ਉਹ ਮੈਨੂੰ ਪ੍ਰਵਾਨ, ਉਹ ਦਰਗਾਹ ਵਿੱਚ ਬਖਸ਼ੇ ਗਏ, ਮੈਂ ਉਹਨਾਂ ਦੇ ਔਗਣ ਬਖਸ਼ ਲਿਆਂਗਾ। ਜਿਨ੍ਹਾਂ ਨੇ ਤੇਰੀ ਸਿੱਖੀ ਧਾਰਨ ਕੀਤੀ ਔਰ ਜੋ ਮੇਰੀ ਉਸਤਤ ਦੀ ਤੇਰੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ, ਉਹ ਤੂੰ ਕਿਸੇ ਜਾਮੇ 'ਚ ਵੀ ਉਚਾਰਨ ਕਰੀ, 10 ਰੂਪ ਧਾਰਨ ਕਰਨੇ ਸੀ, ਤਾਂ ਉਹ ਬਾਣੀ ਸੰਸਾਰ ਦੇ ਕਲਿਆਣ ਵਾਸਤੇ ਹੈ। ਇਸ ਕਰਕੇ ਮੁਕਦੀ ਗੱਲ ਕਿ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10 ਦਿਹਾੜੇ ਤਾਂ ਉਹ ਹਨ ਜਿਹਨਾਂ ਨੂੰ ਗੁਰੂ ਸਾਹਿਬਾਨਾਂ ਨੇ ਅਵਤਾਰ ਧਾਰਨ ਕੀਤੇ, ਉਹਨਾਂ ਨੂੰ ਗੁਰਪੁਰਬ ਨਿਰਸੰਦੇਹ ਕਿਹਾ ਜਾ ਸਕਦਾ। ਅਤੇ ਫਿਰ ਜਿਹੜੇ ਦਿਹਾੜੇ ਗੁਰੂ ਸਾਹਿਬਾਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੁੰਦੀ ਰਹੀ ਉਹ ਦਿਹਾੜੇ ਵੀ ਨਿਰਸੰਦੇਹ ਗੁਰਪੁਰਬ ਹਨ, ਕਿਉਂਕਿ ਉਸ ਵੇਲੇ ਸਿੱਖਾਂ ਨੂੰ ਇਹ ਉਤਸਵ ਬੜਾ ਹੋਇਆ ਕਿ ਸਾਨੂੰ ਪੂਜਣ ਵਾਸਤੇ ਗੁਰੂ ਸਾਹਿਬ ਦਾ ਉੱਤਰ ਅਧਿਕਾਰੀ ਗੁਰੂ ਪ੍ਰਾਪਤ ਹੋ ਗਏ। ਗੁਰਤਾ ਗੱਦੀ ਦਿਹਾੜੇ ਇਹ ਵੀ ਸਾਰੇ ਗੁਰਪੁਰਬ। ਇਸ ਤੋਂ ਬਾਅਦ ਇੱਕ ਗੱਲ ਧਿਆਨ ਰੱਖਣ ਯੋਗ ਹੈ, ਜਿਹੜੀ ਗੱਲ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ ਉਹ ਮੈਂ ਬਾਅਦ 'ਚ ਆਪ ਜੀ ਨੂੰ ਬੇਨਤੀ ਕਰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਦਾ ਦਿਹਾੜਾ, ਉਹ ਵੀ ਗੁਰਪੁਰਬ ਹੈ, ਕਿਉਂਕਿ ਗੁਰੂ ਨਾਨਕ ਦੇ ਘਰ ਦੇ 'ਚ ਵੱਡਾ ਉਤਸਵ ਹੋਇਆ। ਔਰ ਇੱਕ ਹੈਰਾਨੀ ਵਾਲੀ ਬਾਤ ਸੀ ਕਿ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦੀ ਉਸ ਵੇਲੇ 98 ਵਰੇ ਦੀ ਉਮਰ ਸੀ, ਖਿਆਲ ਕਰਕੇ ਦੇਖੋ ਵੀ 98 ਵਰੇ ਦਾ ਬਜ਼ੁਰਗ ਬੁਢਾਪੇ ਦੇ ਵਿੱਚ, ਤਾਂ ਗੁਰੂ ਅਰਜਨ ਦੇਵ ਜੀ ਨੇ ਚੋਣ ਕੀਤੀ ਹੈ ਮੁੱਖ ਗ੍ਰੰਥੀ ਵਾਸਤੇ ਹਰਿਮੰਦਰ ਸਾਹਿਬ ਦੇ ਅੰਦਰ 98 ਵਰੇ ਦੇ ਉਸ ਬਜ਼ੁਰਗ ਨੂੰ ਗ੍ਰੰਥੀ ਲਾਇਆ ਗਿਆ। ਬਾਖੂਬੀ ਡਿਊਟੀ ਨਿਭਾਈ ਉਹਨਾਂ ਨੇ, ਤੇ ਪਹਿਲਾ ਪ੍ਰਕਾਸ਼ ਇਹ ਵੀ ਗੁਰਪੁਰਬ ਹੈ। ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿ ਜਦੋਂ 1756 ਵਿਕਰਮੀ ਸੰਮਤ 1 ਵੈਸਾਖ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਹ ਦਿਹਾੜਾ ਵੀ ਗੁਰਪੁਰਬ ਹੈ। ਉਸ ਦਿਨ ਬਹੁਤ ਵੱਡਾ ਉਤਸਵ ਹੋਇਆ ਆਨੰਦਪੁਰ ਸਾਹਿਬ ਦੇ ਅੰਦਰ। ਪੁਰਬ ਉਤਸਵ ਗੁਰ ਜਮਾ ਪੁਰਬ, ਗੁਰੂ ਦੇ ਘਰ ਦੇ ਵੀ ਉਤਸਵ ਹੋਇਆ ਬਹੁਤ ਵੱਡਾ। ਇਹ ਵੀ ਦਿਹਾੜਾ ਅਸੀਂ ਨਿਰਸੰਦੇ ਗੁਰਪੁਰਬ ਕਹਿ ਸਕਦੇ ਹਾਂ। ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ 1765 ਬਿਕਰਮੀ ਸੰਮਤ ਕੱਤਕ ਸੁਦੀ ਦੋਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗਤੀ ਪ੍ਰਾਪਤ ਹੋਈ, ਇਹ ਵੀ ਗੁਰਪੁਰਬ ਹੈ, ਬਹੁਤ ਵੱਡਾ ਉਤਸਵ ਹੈ। ਹੁਣ ਤੱਕ ਮਨਾ ਰਹੇ ਹਾਂ ਗੁਰਤਾਗਤੀ ਦਿਵਸ। ਇਸ ਤੋਂ ਇਲਾਵਾ ਜਿਸ ਦਿਨ ਦਸੇ ਸਰੂਪਾਂ ਦੇ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਨੇ ਸੰਸਾਰ ਤੋਂ ਆਪਣੇ ਸਰੀਰ ਨੂੰ ਓਹਲੇ ਕੀਤਾ, ਤੇ ਖਿਮਾ ਕਰਨੀ, ਇਹ ਦਿਹਾੜਾ ਗੁਰਪੁਰਬ ਨਹੀਂ ਕਿਹਾ ਜਾ ਸਕਦਾ। ਕਿਉਂ? ਇਹਦੀ ਪਰਿਭਾਸ਼ਾ ਢੁੱਕਦੀ ਨਹੀਂ। ਜਿਸ ਦਿਨ ਗੁਰੂ ਸਾਹਿਬ ਜੋਤੀ ਜੋਤ ਸਮਾਉਂਦੇ, ਉਹਦੇ ਸਿੱਖਾਂ ਦੇ ਅੱਖਾਂ 'ਚੋਂ ਹੰਝੂ ਨਹੀਂ ਸਮਾਲੇ ਜਾਂਦੇ। ਉਤਸਵ ਨਹੀਂ ਹੈ, ਕਰਨਾ ਰਸ ਹੈ, ਵੈਰਾਗ ਹੈ, ਵਿਛੋੜਾ ਹੈ। ਵਿਛੋੜੇ ਦੇ ਵਿੱਚ ਸੁੱਖ ਨਹੀਂ ਹੁੰਦਾ, ਦੁੱਖ ਹੁੰਦਾ। ਵਿਛੋੜਾ ਸੁਣੇ ਦੁੱਖ ਸਤਾਉਂਦਾ ਮਨ ਨੂੰ। ਇਸ ਕਰਕੇ ਭਾਵੇਂ ਸੁਤੇ ਸਿੱਧ ਸਾਡੇ ਬਜ਼ੁਰਗ ਇਸ ਗੱਲ ਨੂੰ ਸੁਭਾਵਕ ਕਿਸੇ ਦੀ ਰਸਨਾ ਤੋਂ ਨਿਕਲਿਆ ਹੋਵੇ, ਤਾਂ ਅਸੀਂ ਉਹਨੂੰ ਪ੍ਰਮਾਣ ਬਣਾ ਕੇ ਅਤੇ ਇਹਦੇ 'ਤੇ ਜਿਹੜੀ ਗੁਰਮਤਿ ਦੀ ਪਾਬੰਦੀ ਲੱਗੀ ਹੋਈ ਹੈ, ਜੋ ਇਹਦੀ ਪਰਿਭਾਸ਼ਾ ਕਹਿ ਰਹੀ ਹੈ, ਅਸੀਂ ਉਹਨੂੰ ਮੱਦੇ ਨਜ਼ਰ ਰੱਖ ਕੇ ਇਸ ਗੱਲ ਨੂੰ ਆਪਣੇ ਪ੍ਰਚਾਰ ਦੇ ਵਿੱਚ ਸੁਧਾਰਨਾ ਹੈ। ਕਿਉਂਕਿ ਆਮ ਕਰਕੇ ਦੇਖਿਆ ਜਾਂਦਾ ਹੈ ਕਿ ਜਿਸ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਤੱਤੀ ਤਵੀ 'ਤੇ ਬੈਠਣ ਦਾ ਪ੍ਰਸੰਗ ਵੀ ਸੁਣਾਇਆ ਜਾਂਦਾ ਹੈ, ਔਰ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹੈ। ਭਾਈ, ਇੱਕ ਪਾਸੇ ਗੁਰਪੁਰਬ ਕਹਿ ਰਹੇ ਹੋ ਅਤੇ ਫਿਰ ਗੁਰਪੁਰਬ ਦੀ ਪਰਿਭਾਸ਼ਾ ਕੁਛ ਹੋਰ ਕਹਿੰਦੀ ਹੈ ਅਤੇ ਅਸੀਂ ਕੁਛ ਹੋਰ ਕਹਿ ਰਹੇ ਹਾਂ, ਇਹ ਬਾਤ ਬੇਤੁਕੀ ਬਣ ਜਾਏਗੀ। ਇਹ ਤਾਂ ਸੰਕੋਚ ਕਰਨ ਦੀ ਲੋੜ ਹੈ, ਕਿਉਂਕਿ ਉਤਸਵ ਨਹੀਂ ਹੈ। ਉਤਸਵ ਤਾਂ ਇੱਕ ਪਾਸੇ ਰਿਹਾ, ਇਸਲਾਮ ਦਾ ਮੰਨਿਆ ਹੋਇਆ ਪੀਰ, ਅਤੇ ਜਿਸ ਵੇਲੇ ਪਤਾ ਚੱਲਦਾ ਹੈ ਕਿ ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬੈਠੇ ਹੈ, ਪੀਰ ਮੀਆਂ ਮੀਰ ਧਾਹਾਂ ਮਾਰਦਾ ਨੰਗੇ ਪੈਰੀਂ ਦੌੜਿਆ ਆਉਂਦਾ ਕਿ ਮੇਰੇ ਰੂਹਾਨੀਅਤ ਦੇ ਪਾਤਸ਼ਾਹ, ਮੇਰੇ ਮੁਰਸ਼ਦਾਂ ਵਰਗੇ, ਅਤੇ ਗੁਰੂ ਅਰਜਨ ਦੇਵ ਜੀ ਮੇਰੇ ਆਤਮਕ ਮਿੱਤਰ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ। ਇਤਿਹਾਸ ਗਵਾਹ ਹੈ ਕਿ ਪੀਰ ਮੀਆਂ ਮੀਰ ਬਹੁਤ ਰੋਇਆ, ਚਾਰ ਤਰਫੇ ਅੱਗ ਵਰਸੇ, ਸੇਕ ਸੀ ਤਨ ਠਾਰਦਾ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਜੁੱਸਾ ਹੋ ਗਿਆ ਸੱਚੀ ਸਰਕਾਰ ਦਾ, ਪੀਰ ਮੀਆਂ ਮੀਰ ਡਿੱਠਾ ਹਾਲ ਅਜਬ ਯਾਰ ਦਾ, ਹੋਏ ਵਿਆਕਲ ਰੋ ਪਿਆ ਅਤੇ ਚੀਖੇ ਤਾਂ ਹੀ ਮਾਰਦਾ, ਤਾਹਾਂ ਮਾਰ ਮਾਰ ਕੇ ਰੋਇਆ, ਹੋ ਵਿਆਕਲ ਰੋ ਪਿਆ ਚੀਖੇ 'ਤੇ ਤਾਂ ਹੀ ਮਾਰਦਾ, ਸਤਿਗੁਰਾਂ ਦੇ ਨੇਤਰ ਖੁੱਲ੍ਹੇ,
ਤੱਕ ਕਿਹਾ ਸਤਿਗੁਰੂ ਮੀਆਂ ਮੀਰ, ਛੋਡੋ ਛੋਡੋ ਪ੍ਰੀਤੀ ਚਾਮ ਸੇ, ਇਹ ਚਮੜਾ ਹੀ ਸੜ ਰਿਹਾ, ਕਿਆ ਹੁਆ ਤਨ ਸੜ ਰਿਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਜੇ ਇੱਕ ਇਸਲਾਮ ਦਾ ਫਕੀਰ ਗੁਰੂ ਦੀ ਦਿਸ਼ਾ ਦੇਖ ਕੇ ਤਤੀ ਤਵੀ ਤੇ ਬੈਠੇ ਹਾਂ, ਸੀਸ ਵਿੱਚ ਰੇਤ ਪੈ ਰਿਹਾ, ਉਹ ਧਾਹਾਂ ਮਾਰਦਾ ਤੇ ਸਿੱਖਾਂ ਦਾ ਕੀ ਹਾਲ ਹੋਊਗਾ। ਇਸ ਕਰਕੇ ਫਿਰ ਇਹਨੂੰ ਕਹਿ ਸਕਦੇ ਹਾਂ ਸ਼ਹੀਦੀ ਜੋੜ ਮੇਲਾ। ਗੁਰੂ ਅਰਜਨ ਦੇਵ ਜੀ ਦਾ ਸੱਚਖੰਡ ਕਵਨ, ਸ਼ਹੀਦੀ ਜੋੜ ਮੇਲਾ, ਸ਼ਹੀਦੀ ਦਿਵਸ ਜ਼ਿਆਦਾ ਢੁਕੇਗਾ। ਦਸੇ ਸਰੂਪਾਂ ਵਿੱਚ ਦੋ ਸਰੂਪਾਂ ਦੇ ਨਾਲ ਸ਼ਹੀਦੀ ਸ਼ਬਦ ਲੱਗੇਗਾ, ਬਾਕੀ ਅੱਠ ਸਰੂਪਾਂ ਨੂੰ ਜੋਤੀ ਜੋਤ ਸਮਾਉਣ ਦਾ ਸ਼ਬਦ, ਜਾਂ ਸੱਚਖੰਡ ਗਮਨ ਕਰਨ ਦਾ, ਜਾਂ ਸਰੀਰ ਲੋਭ ਲੋਭੇ ਲਾਂਭੇ ਕਰਨ ਦਾ, ਅਲੋਪ ਕਰਨ ਦਾ, ਬ੍ਰਹਮਲੀਨਤਾ ਕਰਨ ਦਾ, ਕੋਈ ਸ਼ਬਦ ਕਹਿ ਲਓ, ਲੇਕਿਨ ਗੁਰਪੁਰਬ ਨਹੀਂ। ਗੁਰਪੁਰਬ ਇਹੀ ਦਿਹਾੜੇ, ਇਹ ਤਾਂ ਅਸੀਂ ਗੁਰਪੁਰਬ ਦੀ ਪਰਿਭਾਸ਼ਾ ਕਿ ਗੁਰਪੁਰਬ ਕਿਹਨੂੰ ਕਹਿੰਦੇ। ਹੁਣ ਦੂਸਰੀ ਬਾਤ ਹੈ ਕਿ ਗੁਰਪੁਰਬ ਮਨਾਉਣ ਦਾ ਮਹੱਤਵ ਕੀ ਹੈ, ਸਿੱਖਾਂ 'ਚ ਕਿਉਂ ਰਿਵਾਜ ਪਿਆ ਗੁਰਪੁਰਬ ਮਨਾਉਣ ਦਾ, ਕਿਉਂ ਮਨਾਏ ਜਾਂਦੇ ਨੇ। ਅੱਜ ਗੁਰਪੁਰਬ ਹੈ, ਅੱਜ ਦੇ ਦਿਨ ਇਹੋ ਜਿਹੀਆਂ ਵਿਚਾਰਾਂ ਕਰਨੀਆਂ ਵਾਜਬ ਹੈ। ਬਹੁਤ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਪੁਰਬ ਬਾਰੇ ਕਹਿੰਦੇ ਨੇ, ਕਹਿੰਦੇ ਜਿੰਨਾ ਮਹਾਤਮ ਗੁਰਪੁਰਬ ਮਨਾਉਣ ਦਾ ਹੈ, 68 ਤੀਰਥਾਂ 'ਤੇ ਇਸ਼ਨਾਨ ਦਾ ਵੀ ਨਹੀਂ ਹੈ। ਜੋ ਮਹਾਤਮ ਗੁਰਪੁਰਬ ਮਨਾਉਣ ਦਾ ਹੈ, ਉਹ ਹਿੰਦੂ ਮਤ ਦੇ ਅੰਦਰ 10 ਪੁਰਬਾਂ ਦਾ ਇਕੱਠੇ ਮਹਾਤਮ ਦਾ ਵੀ ਨਹੀਂ ਹੈ, ਉਹ ਤੋਂ ਵੱਧ ਹੈ ਗੁਰਪੁਰਬ ਮਨਾਉਣ ਦਾ ਮਹਾਤਮ। ਤੋ ਇਸ ਕਰਕੇ ਭਾਈ ਸਾਹਿਬ ਨੇ ਇੱਕ ਤੁਕ ਦੇ ਵਿੱਚ ਇਹ ਗੱਲ ਨਿਬੇੜ ਦਿੱਤੀ, ਤੀਰਥ ਪੁਰਬ ਸੰਯੋਗ ਵਿੱਚ, ਤੀਰਥ 68 ਤੀਰਥ, ਤੀਰਥ ਪੁਰਬ ਸੰਯੋਗ ਵਿੱਚ 10 ਪੁਰਬੀ ਗੁਰਪੁਰਬ ਨਾ ਪਾਇਆ। ਗੁਰਪੁਰਬ ਵਰਗਾ ਮਹਾਤਮ ਇਹਨਾਂ ਸਾਰਿਆਂ ਵਿੱਚ ਨਹੀਂ, 68 ਤੀਰਥਾਂ ਦੇ ਇਸ਼ਨਾਨ ਵਿੱਚ ਵੀ ਨਹੀਂ, ਤੇ ਹਿੰਦੂ ਮਤ ਦੇ 10 ਪੁਰਬਾਂ ਦੇ ਵਿੱਚ ਨਹੀਂ। ਇਹਦੀ ਮਹਾਨਤਾ ਜ਼ਿਆਦਾ ਹੈ। ਇਸ ਕਰਕੇ ਫਿਰ ਗੁਰਸਿੱਖਾਂ ਦੇ ਅੰਦਰ ਇਹ ਪਰੰਪਰਾ ਕਾਇਮ ਹੋਈ, ਏਕ ਮਿਸਤਾਨ ਪਾਨ ਲਾਵਤ ਮਹਾਂਪ੍ਰਸਾਦ, ਏਕ ਗੁਰਪੁਰਬ ਕਹਿ ਸਿੱਖਨ ਬੁਲਾਵੇ। ਸਿੱਖਾਂ ਵਿੱਚ ਇਹ ਰਿਵਾਜ ਚੱਲਿਆ ਕਿ ਜਦੋਂ ਗੁਰਪੁਰਬ ਆਵੇ, ਇੱਕ ਦੂਜੇ ਨੂੰ ਸਚੇਤ ਕਰਨ ਕਿ ਗੁਰਸਿੱਖਾ ਜਿੰਨੇ ਮਰਜ਼ੀ ਜ਼ਰੂਰੀ ਕੰਮ ਨੇ, ਅੱਜ ਗੁਰਪੁਰਬ ਹੈ, ਆਪਾਂ ਗੁਰਦੁਆਰੇ ਜਾਣਾ, ਗੁਰਪੁਰਬ ਮਨਾਉਣਾ। ਇਸ ਕਰਕੇ ਸਾਧ ਸਿੰਘ ਜੀ ਗੁਰਪੁਰਬ ਮਨਾਉਣ ਦਾ ਬਹੁਤ ਵੱਡਾ ਮਹੱਤਵ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜੋ 1652 ਬਿਕਰਮੀ ਸੰਮਤ, ਕੁਛ ਸਰੋਤ ਕਹਿੰਦੇ ਨੇ ਕਿ ਪੂਰਨਮਾਸ਼ੀ ਦੀ ਰਾਤ ਸੀ, ਅਤੇ ਕੁਛ ਸਾਡੇ ਸਰੋਤ ਕਹਿੰਦੇ ਹੈ ਕਿ ਏਕਮ ਲੱਗ ਚੁੱਕੀ ਸੀ, ਜੇਠ ਸੁਦੀ ਏਕਮ, ਜੋ ਅੱਜ ਹੈ, ਅੱਜ ਦੇ ਦਿਨ ਗੁਰੂ ਸਾਹਿਬਾਨਾਂ ਦੇ ਛੇਵੇਂ ਜਾਮੇ ਦੇ ਵਿੱਚ ਦਲ ਭੰਜਨ ਗੁਰੂ ਸੂਰਮਾ ਰਾਗੀ ਸਿੰਘ ਸਾਹਿਬਾਨ ਪੜ੍ਹ ਰਹੇ ਸੀ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਭੰਜਨ ਗੁਰਸੂਰਮਾ ਬੜ ਜੋਧਾ ਵਹੁ ਪਰਉਪਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਨਿਹਚਲ ਨੀਵ ਅਸਾਰ ਖਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਇਹ ਵੱਖਰੇ ਸਮੇਂ ਦੀ ਮੰਗ ਕਰਦਾ ਹੈ ਸ਼ੋਧ, ਮੈਂ ਸ਼ਾਮ ਦੇ ਟਾਈਮ ਸਰੋਤਾ ਜਨਾਂ ਦੇ ਨਾਲ ਇਸ ਗੱਲ ਦਾ ਵਾਅਦਾ ਕਰਦੇ ਹਾਂ ਵੀ ਆਪਾਂ ਸ਼ਾਮ ਦੇ ਟਾਈਮ, ਅਤੇ ਭਾਈ ਸਾਹਿਬ ਹੋਰਾਂ ਦੀ ਵੀ ਡਿਊਟੀ ਹੈ, ਜੇ ਮੇਰੀ ਸਿਮਰਤੀ 'ਚੋਂ ਬਿਸਤਰ ਜੇ ਤੁਹਾਡੀ ਵੀ ਡਿਊਟੀ ਬਣਦੀ ਹੈ, ਇਹਦੀ ਵਿਆਖਿਆ ਸ਼ਾਮ ਦੇ ਵਕਤ ਕਰੀ ਜਾਏਗੀ। ਅਤੇ ਹੁਣ ਇਤਨੇ ਹੀ ਗੁਰਪੁਰਬ ਦੇ ਪ੍ਰਥਾਏ, ਕਿਉਂਕਿ ਹੋ ਸਕਦਾ ਹੈ ਸ਼ਾਮ ਦੇ ਵਕਤ ਕੁਝ ਸਰੋਤਾ ਜਾਂ ਨਹੀਂ ਹੁੰਦੇ ਗੁਰਪੁਰਬ ਦੀ ਗੱਲ, ਅਤੇ ਜਿਹੜੀ ਹੁਣ ਆਪਾਂ ਜਿੰਨੀ ਕਰ ਲਈ, ਇਸ ਤੋਂ ਬਾਅਦ ਗੁਰੂ ਸਾਹਿਬਾਨਾਂ ਦਾ ਅਤੇ ਅਵਤਾਰ ਜਿਵੇਂ ਹੁੰਦਾ, ਜਿਸ ਤਰ੍ਹਾਂ ਇਤਿਹਾਸ ਅਤੇ ਗੁਰਬਾਣੀ ਦੋਨਾਂ ਦਾ ਸਮਿਲਤ ਰੂਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਗਮਨ ਦਿਹਾੜੇ ਦਾ, ਉਹ ਸ਼ਾਮ ਦੇ ਟਾਈਮ ਵਿਚਾਰੀ ਜਾਏਗੀ ਬਾਤ। ਅਤੇ ਹੁਣ ਜਿਹੜੀ ਲੜੀਵਾਰ ਕਥਾ ਚੱਲਦੀ ਹੈ, ਸੋ ਆਓ ਮਨ ਬਿਰਤੀ ਇਕਾਗਰ ਕਰੋ, ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰੀਏ ਜੀ। ਅਤੇ ਸਤਿਗੁਰਾਂ ਦੀ ਇਹ ਮਹਾਨ ਪਾਵਨ ਅੰਮ੍ਰਿਤ ਕਥਾ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਸਰੋਤਿਆਂ ਦੇ ਵਿੱਚੋਂ ਸਤਿਕਾਰਯੋਗ ਭੈਣ ਜੀ ਤੁਹਾਡੇ ਵਿੱਚ ਬੈਠੇ ਹੈ, ਜਿਨ੍ਹਾਂ ਨੇ ਪਟਨਾ ਸਾਹਿਬ ਸਾਡੇ ਵੱਡਿਆਂ ਦੀ ਕਥਾ ਜਿਹੜੀ ਆਪਣੇ ਕੰਨਾਂ ਨਾਲ ਸਰਵਣ ਕੀਤੀ। ਬਹੁਤ ਲੰਮੇ ਸਮੇਂ ਤੋਂ ਸੰਪਰਦਾ ਦੇ ਨਾਲ ਜੁੜੇ ਹੈ ਅਤੇ ਇਹਨਾਂ ਨੂੰ ਪਤਾ ਹੈ ਕਿ ਮਹਾਂਪੁਰਖਾਂ ਦੀ ਰਸਨਾ ਤੋਂ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਜਿਹੜੀ ਹੈ ਕਿਸ ਤਰ੍ਹਾਂ ਦਾ ਰੰਗ ਸੀ। 150 ਸਿੰਘ ਪੋਥੀਆਂ ਲਈ ਬੈਠਾ ਹੁੰਦਾ ਸੀ ਕਿ ਜੋ ਮਹਾਂਪੁਰਖ ਅਰਥ ਕਰਦੇ ਆ ਉਹਨਾਂ ਨੂੰ ਪਕਾਇਆ ਜਾਏ, ਉਹਦੇ ਵਿੱਚੋਂ ਫਿਰ ਗਿਆਨੀ ਸਿੰਘ ਬਣਦੇ ਸੀ। ਇਹ ਸੰਪਰਦਾ ਦੇ ਨਿਯਮ ਸੀ ਅਤੇ ਮਹਾਂਪੁਰਖਾਂ ਦੀ ਜ਼ਿੰਦਗੀ ਨੇ ਹਜ਼ਾਰਾਂ ਪਾਠੀ ਸਿੰਘ ਪੈਦਾ ਕੀਤੇ ਔਰ ਫਿਰ ਸੈਂਕੜੇ ਗਿਆਨੀ ਸਿੰਘ ਪੈਦਾ ਕੀਤੇ। ਅਤੇ ਉਹਨਾਂ ਮਹਾਂਪੁਰਸ਼ਾਂ ਦੇ ਰਸਨਾ ਤੋਂ ਉਚਾਰਨ ਕੀਤੇ ਹੋਏ ਅਰਥ ਜਿਸ ਤਰ੍ਹਾਂ ਨਸੀਬ ਹੋਏ, ਜਿਵੇਂ ਜਿੰਨੇ ਕੁ ਸਿਮਰਤੀ ਵਿੱਚ ਦੱਸਦੇ ਰਹੇ ਅਤੇ ਕੋਸ਼ਿਸ਼ ਕੀਤੀ ਗਈ ਕਿ ਉਹ ਅੰਮ੍ਰਿਤ ਭੰਡਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਰਤਾਇਆ ਹੋਇਆ ਜਿਉਂ ਦਾ ਤਿਉਂ ਕਾਇਮ ਰਹਿ ਜਾਏ। ਉਹ ਤੁਹਾਡੀ ਸੰਗਤਾਂ ਦੀ ਕਿਰਪਾ ਦੇ ਨਾਲ ਸਾਰਾ ਕਲਮਬੰਦ ਹੋ ਚੁੱਕਾ ਹੈ ਅਤੇ ਜਿਹੜਾ ਖਜ਼ਾਨਾ ਹੁਣ ਕਦੇ ਵੀ ਨਸ਼ਟ ਨਹੀਂ ਹੋਣ ਵਾਲਾ। 8 ਸਾਲ ਲੱਗੇ, 8ਵੇਂ ਸਾਲ ਦੇ ਵਿੱਚ ਉਹਦੀ ਸੰਪੂਰਨਤਾ ਹੋ ਗਈ। ਸੋ ਆਓ ਉਸ ਭਾਵ ਦੇ ਸੰਪਰਦਾਇ ਵਿਚਾਰਧਾਰਾ ਅਨੁਸਾਰ ਜੋ ਸ਼ਬਦ ਦੇ ਅਰਥ ਬਣਦੇ ਹੈ ਉਹਦੇ ਅਨੁਸਾਰ ਆਨੰਦ ਬਾਣੀਏ। ਇਹ ਅਰਥਾਂ ਦਾ ਸੋਮਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਸਨਾ ਤੋਂ, ਜਿਵੇਂ ਗੰਗੋਤਰੀ ਤੋਂ ਗੰਗਾ ਦਾ ਚਸ਼ਮਾ ਫੁੱਟਦਾ ਹੈ, ਇਹ ਕਥਾ ਦਾ ਚਸ਼ਮਾ ਕਲਗੀ ਵਾਲੇ ਸਤਿਗੁਰੂ ਦੀ ਰਸਨਾ ਤੋਂ ਫੁੱਟਿਆ ਹੋਇਆ ਹੈ। ਗੁਰਸਿੱਖਾਂ ਨੇ ਇਹਦਾ ਆਨੰਦ ਮਾਣਿਆ। ਆਓ ਅੱਜ ਵੀ ਮਾਣ ਰਹੇ ਹਾਂ, ਮਾਣਦੇ ਰਹੀਏ। ਇੱਕ ਗੱਲ ਡਾਕਟਰ ਭਾਈ ਵੀਰ ਸਿੰਘ ਜੀ ਦੀ ਦਾਸ ਨੂੰ ਚੇਤੇ ਆ ਗਈ ਅਰਥ ਸ਼ੁਰੂ ਕਰਨ ਤੋਂ ਪਹਿਲਾਂ। ਇਹ ਗੱਲ ਗਿਆਨੀ ਕਿਰਪਾਲ ਸਿੰਘ ਜੀ, ਜੋ ਭਾਈ ਮਨੀ ਸਿੰਘ ਜੀ ਦੀ ਸੰਪਰਦਾ ਦੇ ਵਿੱਚੋਂ ਅੰਮ੍ਰਿਤਸਰ ਸਾਹਿਬ ਗਲੀ ਸੱਤੋ ਵਾਲੀ, ਉਹਨਾਂ ਦਿਨਾਂ ਦੇ ਵਿੱਚ ਗਿਆਨੀ ਜੀ ਟੀਕਾ ਲਿਖ ਰਹੇ ਸਨ ਅਤੇ ਮੇਰਾ ਬਚਪਨ ਸੀ ਜਦੋਂ ਮੈਨੂੰ ਪਤਾ ਚੱਲਿਆ ਵੀ ਗਿਆਨੀ ਜੀ ਟੀਕਾ। ਮੈਨੂੰ ਬਹੁਤ ਉਤਸ਼ਾਹ ਹੋਇਆ ਕਿਉਂਕਿ ਉਹ ਟੀਕਾ ਜਪਜੀ ਸਾਹਿਬ ਰਹਿ ਰਸ ਕੀਰਤਨ ਸੋਹਲੇ ਦਾ ਇੱਕ ਪੋਥੀ ਆਈ ਸੀ ਪਹਿਲਾਂ ਮਾਰਕੀਟ ਵਿੱਚ, ਉਹ ਪੜ੍ਹ ਕੇ ਬਹੁਤ ਹੀ ਲਾਭ ਵਾਲੀਆਂ ਗੱਲਾਂ ਦੇਖੀਆਂ ਕਿ ਜਿਹੜੀਆਂ ਕਿਸੇ ਹੋਰ ਟੀਕੇ ਵਿੱਚ ਨਹੀਂ। ਅਤੇ ਮੈਂ ਗਿਆਨੀ ਜੀ ਨੂੰ ਮਿਲਣ ਵਾਸਤੇ ਗਿਆ। ਗਿਆਨੀ ਕਿਰਪਾਲ ਸਿੰਘ ਜੀ ਹੱਥ ਵਿੱਚ ਉਦੋਂ 5ਵੀਂ ਪੋਥੀ ਸੀ, ਅਮੀਰ ਭੰਡਾਰ ਦੀਆਂ 10 ਪੋਥੀਆਂ, 5ਵੀਂ ਲਿਖ ਰਹੇ ਸੀ ਅਤੇ ਰੁਝਾਨ ਲਿਖਣ ਦਾ ਬਹੁਤ ਸੀ। ਮੈਂ ਵੀ ਕੋਈ ਬਹੁਤਾ ਸਮਾਨ ਸੀ ਉਹਨਾਂ ਦਾ ਖਰਾਬ ਕਰਨਾ ਚਾਹੁੰਦਾ, ਮੈਂ ਸਿਰਫ ਆਪਣਾ ਉਤਸ਼ਾਹ ਪ੍ਰਗਟ ਕਰਨ ਵਾਸਤੇ ਵੀ, ਮਹਾਂਪੁਰਸ਼ੋ ਤੁਸੀਂ ਬਹੁਤ ਕਿਰਪਾ ਕੀਤੀ, ਇਹ ਬੜਾ ਲਾਭ ਹੋਏਗਾ ਸਾਡੇ ਵਾਸਤੇ, ਵਿਦਿਆਰਥੀਆਂ ਵਾਸਤੇ। ਉਦੋਂ ਇੱਕ ਬਚਨ ਸੁਣਾਇਆ ਉਹਨੇ, ਕਹਿੰਦੇ ਇੱਥੇ ਇੱਕ ਵਾਰੀ ਭਾਈ ਵੀਰ ਸਿੰਘ ਜੀ ਆਏ ਸਨ ਅਤੇ ਕਹਿੰਦੇ ਉਹਨਾਂ ਨੇ ਮੈਨੂੰ ਬੁੱਕਲ ਵਿੱਚ ਲੈ ਕੇ ਪਿਆਰ ਦੇ ਕੇ, ਜਿਵੇਂ ਵੱਡੇ ਛੋਟਿਆਂ ਨੂੰ ਪਿਆਰ ਦਿੰਦੇ ਹੈ, ਡਾਕਟਰ ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਗਿਆਨੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਨਵੇਂ ਨਵੇਂ ਗਿਆਨੀ ਪੈਦਾ ਹੋਣਗੇ। ਮੈਂ 19 ਅੱਖਰ ਕਹਾਂ ਜਿੰਨੇ ਡਾਕਟਰ ਭਾਈ ਵੀਰ ਸਿੰਘ ਨੇ ਕਹੇ ਸੀ। ਆਉਣ ਵਾਲੇ ਸਮੇਂ 'ਚ ਬੜੇ ਨਵੇਂ ਨਵੇਂ ਗਿਆਨੀ ਹੋਣਗੇ ਅਤੇ ਨਵੇਂ ਨਵੇਂ ਅਰਥ ਕਰਿਆ ਕਰਨਗੇ ਆਪਣੀ ਮਨਮਤ ਅਨੁਸਾਰ। ਲੋਕਾਂ ਦਾ ਭਾਵੇਂ ਕੰਨਰਸ ਬਣ ਜਾਏ ਪਰ ਇਹ ਗੁਰੂ ਨੂੰ ਪ੍ਰਵਾਨ ਨਹੀਂ ਹੋਏਗਾ ਕਿ ਜੋ ਸੰਪਰਦਾਇ ਅਰਥ ਨੇ ਇਸ ਦਾਇਰੇ ਤੋਂ ਬਾਹਰ ਨਹੀਂ ਜਾਣਾ। ਇਹ ਗੱਲ ਡਾਕਟਰ ਭਾਈ ਵੀਰ ਸਿੰਘ ਜੀ ਦੀ ਰਸਨਾ ਤੋਂ ਗਿਆਨੀ ਕਿਰਪਾਲ ਸਿੰਘ ਜੀ ਨੂੰ ਮਿਲੀ ਅਤੇ ਮੈਂ ਆਪਣੇ ਕੰਨਾਂ ਨਾਲ ਇਹ ਗੱਲ ਸੁਣੀ ਹੈ। ਅਤੇ ਐਡੇ ਬੜੇ ਸੂਝਵਾਨ ਪੰਥ ਵਿੱਚ ਜਿਨ੍ਹਾਂ ਦਾ ਨਾਂ ਹੈ, ਜਿਨ੍ਹਾਂ ਦੀ ਕਲਮ ਦਾ ਲੋਹਾ ਦੁਨੀਆਂ ਦੇ ਵਿਦਵਾਨ ਮੰਨਦੇ ਨੇ, ਯੂਨੀਵਰਸਿਟੀਆਂ ਮੰਨਦੀਆਂ ਨੇ, ਉਹਨਾਂ ਦੀ ਜ਼ਿੰਦਗੀ ਦਾ ਸਾਰ ਤੱਤ ਹੈ। ਅਤੇ ਭਾਈ ਸਾਹਿਬ ਜੀ ਟੀਕਾ ਲਿਖਣ ਲੱਗੇ, ਡਾਕਟਰ ਭਾਈ ਵੀਰ ਸਿੰਘ ਕੀ ਕੀਤਾ ਜਾਏ, ਸੋਠ ਰਾਗ ਤੱਕ ਗਏ ਅਤੇ ਸਰੀਰ ਨੇ ਸਾਥ ਨਾ ਦਿੱਤਾ, ਉਹ ਸੱਚਖੰਡ ਪਿਆਨੇ ਕਰ ਗਏ ਅਤੇ ਬਹੁਤ ਸੁੰਦਰ ਅਰਥ ਕੀਤੇ। ਜੋ ਕੁਛ ਕੀਤਾ ਫਿਰ ਵੀ ਬਹੁਤ ਹੈ, ਦੇਣ ਹੈ ਉਹਨਾਂ ਦੀ। ਸੋ ਆਓ, ਕਹਿਣ ਤੋਂ ਭਾਵ ਵੀ ਜੋ ਪੁਰਾਣੇ ਸਮੇਂ ਦੇ ਖਾਸ ਕਰਕੇ ਸਾਡੇ ਜ਼ਿਮੀਂਦਾਰ ਘਰਾਣਿਆਂ ਵਿੱਚ ਇੱਕ ਰਵਾਇਤ ਸੀ, ਕੋਈ ਮੈਂ ਜਾਤੀ ਦੀ ਨਹੀਂ ਗੱਲ ਕਰਨ ਲੱਗਾ, ਵੀ ਇਹ ਇੱਕ ਜਿਹੜੇ ਜਾਤੀ ਦੇ ਕੁਛ ਉਹ ਨਿਯਮਨ ਉਹਦੇ ਅਨੁਸਾਰ ਹੈ। ਸਾਡੇ ਜੱਟ ਘਰਾਣਿਆਂ ਦੇ ਵਿੱਚ ਇੱਕ ਗੱਲ ਬੜੀ ਮਸ਼ਹੂਰ ਸੀ, ਜਦੋਂ ਬਲਦਾਂ ਦੀ ਖੇਤੀ ਹੁੰਦੀ, ਕਹਿੰਦੇ ਜੇ ਬਲਦ ਖਰੀਦਣਾ ਹੋਵੇ ਕਿਸੇ ਲਾਣੇ ਵਾਲੇ ਦਾ ਖਰੀਦੀਦਾ, ਉਹਨੂੰ ਚੱਲਣ ਦਾ ਪਤਾ ਹੁੰਦਾ ਕਿਵੇਂ ਚੱਲਦਾ, ਤੇ ਜੇ ਧੀ ਲੈਣੀ ਹੋਵੇ ਤਾਂ ਕਿਸੇ ਘਰਾਣੇ ਦੀ, ਬਲਦ ਲੈਣਾ ਹੋਵੇ ਤਾਂ ਲਾਣੇ ਦਾ। ਇਹ ਦੋ ਚੀਜ਼ਾਂ ਬੜੀਆਂ ਮਸ਼ਹੂਰ ਸੀ। ਘਰਾਣੇ ਦੀ ਬੀਬੀ ਨੂੰ ਪਤਾ ਵੀ ਅੱਗੇ ਚੱਲ ਕੇ ਘਰ ਚਲਾਉਣਾ ਕਿਵੇਂ ਆ। ਇਸੇ ਤਰ੍ਹਾਂ ਇਹ ਘਰਾਣੇ ਦੀ ਬਾਤ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਚਲੇ ਆਏ ਇਹ ਘਰਾਣੇ ਦੇ ਅਰਥ ਨੇ, ਇਹਨਾਂ ਦੇ ਵਿੱਚ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ। ਇਹਦੇ ਵਿੱਚ ਪਾਬੰਦ ਕੀਤਾ ਜਾਂਦਾ ਹੈ ਦਾਇਰੇ ਦੇ ਵਿੱਚ ਰਹਿ ਕੇ ਕਰਨਾ ਹੈ। ਇਹਨਾਂ ਨੂੰ ਕਹਿੰਦੇ ਸੰਪਰਦਾਇ ਅਰਥ। ਮੇਰਾ ਖਿਆਲ ਹੈ ਵੀ ਜਿੰਨਾ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨਾਂ ਨੇ ਉਤਸ਼ਾਹ ਵਧਾਇਆ ਇਸ ਮਾਮਲੇ ਵਿੱਚ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਬਾਕੀ ਲੇਖ ਲਿਖ ਕੇ ਭੇਜੇ ਜਿਹੜੇ ਉਹਦੇ ਟੀਕੇ ਛਪ ਚੁੱਕੇ ਹੈ, ਅਤੇ ਉਹਨਾਂ ਨੇ ਬੜਾ ਮਾਣ ਮਹਿਸੂਸ ਕੀਤਾ ਅਤੇ ਬੜਾ ਮਾਣ ਦਿੱਤਾ ਹੈ। ਅਤੇ ਗੁਰੂ ਕਿਰਪਾ ਕਰੇ, ਆਓ ਸੰਪਰਦਾਇ ਵਿਚਾਰਧਾਰਾ ਅਨੁਸਾਰ ਜਿਹੜੇ ਅਰਥ ਨੇ, ਕਿ ਉਹਨੇ ਨਿੱਕੀ ਨਿੱਕੀ ਗੱਲ ਦੇ ਵਿੱਚ ਨਾ ਕਈ ਵਾਰੀ ਕਿੰਤੂ ਹੁੰਦਾ ਹੈ। ਆ ਜਪਜੀ ਸਾਹਿਬ ਦੇ ਵਿੱਚ ਮੁੱਢ 'ਚ ਜਾਈਏ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਇੱਥੇ ਵਿਸਰਾਮ ਲਾਉਂਦੇ ਸੰਪਰਦਾ 'ਚ। ਤਾਂ ਇਹ ਕੁਛ ਵਿਦਵਾਨਾਂ ਨੇ ਗੁਰ ਪਾਰਵਤੀ ਮਾਈ ਦੇ ਉੱਤੇ ਲਵਾ ਦਿੱਤਾ, ਉਹ ਝਗੜਾ ਕਰਦੇ ਆ ਸੰਪਰਦਾਇ ਵਿਦਵਾਨਾਂ ਨਾਲ, ਇਹ ਐਸਾ ਕਿਉਂ ਜੀ, ਪਾਰਵਤੀ ਗੁਰੂ ਕਿਉਂ ਨਹੀਂ ਹੋ ਸਕਦੀ, ਦੋ ਤੇ ਦੋ ਚਾਰ ਹੀ ਠੀਕ ਨੇ, ਉਹਨਾਂ ਨੂੰ ਪੰਜ ਨਹੀਂ ਕਰੀਦਾ, ਇਹਦਾ ਕਾਰਨ ਹੈ। ਤੇ ਇਸ ਦਾ ਜੇ ਸਹੀ ਵਿਦਵਾਨੀ ਦੇ ਤੌਰ ਤੇ ਇਹਨੂੰ ਵਿਸਰਾਮ ਨੂੰ ਲੱਭਿਆ ਜਾਏ ਕਿੱਥੇ ਹੈ, ਤਾਂ ਫਿਰ ਇੱਕ ਅਲੰਕਾਰ ਹੈ ਅਨੰਤ ਅਲੰਕਾਰਾਂ ਚ, ਉਹਨੂੰ ਕਿਹਾ ਜਾਂਦਾ ਸੰਖਿਆ ਵਾਚਕ ਅਲੰਕਾਰ। ਸੰਖਿਆ ਵਾਚਕ ਅਲੰਕਾਰ ਦੀ ਤਰਤੀਬ ਅਨੁਸਾਰ ਵਿਸਰਾਮ ਲੱਗੇ ਗਈ ਇੱਥੇ ਜਿੱਥੇ ਸੰਪਰਦਾ ਲਵਾ ਰਹੀ ਹੈ। ਇਹ ਇੱਕ ਅਨਪੜ੍ਹਤਾ ਵਾਲੀ ਗੱਲ ਹੋ ਜਾਏਗੀ, ਜੇ ਗੁਰ ਪਾਰਵਤੀ ਮਾਈ ਕਹੀ ਤਾਂ ਸਮਝ ਲਓ ਕਿਤੇ ਨਾ ਕਿਤੇ ਵਿਦਿਆ ਦੇ ਵਿੱਚ ਕੁਤਾਹੀ ਹੋ ਗਈ। ਇਹ ਸਮਝਣ ਵਾਲੀਆਂ ਗੱਲਾਂ ਹਨ। ਸੰਪਰਦਾ ਜਿੱਥੇ ਵਿਸਰਾਮ ਲਵਾਇਆ ਕਿਤੇ ਬੇਲੋੜਾ ਲਵਾਇਆ ਹੀ ਨਹੀਂ ਹੈ। ਤੇ ਗੁਰੂ ਕਿਰਪਾ ਕਰੇ, ਆਓ ਜਿੱਥੇ ਵਿਸਰਾਮ ਹੈ ਉੱਥੇ ਵਿਸਰਾਮ ਦੇਣਾ ਚਾਹੀਏ, ਜਿਹੜਾ ਅਰਥ ਬਣਦਾ ਅਰਥ ਕਰਨਾ ਚਾਹੀਏ, ਪਹਿਲਾਂ ਪਾਠ ਬੋਧ, ਫਿਰ ਅਰਥ ਬੋਧ, ਫਿਰ ਆਤਮਾ ਦਾ ਬੋਧ, ਪਰਮਾਤਮਾ ਦੀ ਅਨਸਾਤਮਾ ਕਿਵੇਂ। ਆਓ ਗੁਰੂ ਕਿਰਪਾ ਕਰੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਸੁਣਨਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ, ਸੋਰਠ ਮਹੱਲਾ ਪੰਜਵਾਂ, ਗਏ ਕਲੇਸ਼ ਰੋਗ ਸਭ ਨਾਸੇ, ਪ੍ਰਭ ਆਪਣੇ ਕਿਰਪਾ ਧਾਰੀ।
ਇਹ ਪੰਕਤੀ ਦਾ ਸੰਪੂਰਨ ਹੀ ਪਾਠ ਕਰਨ ਤੋਂ ਅਰਥ ਦੀ ਲੜੀ, ਕਿਉਂਕਿ ਅੱਧ ਤੋਂ ਬਾਅਦ ਸ਼ੁਰੂ ਹੁੰਦੀ ਹੈ, ਜਿਸ ਕਰਕੇ ਨਹੀਂ ਤਾਂ ਅੱਧੇ ਦੀ ਪੰਕਤੀ ਜਿਹੜੀ ਹੈ ਤੇ ਉਸੇ ਦੇ ਅਨੁਸਾਰ ਹੀ ਅਰਥ ਹੋਣਗੇ। ਤੇ ਹੁਣ ਅਰਥਾਂ ਦੀ ਲੜੀ ਪ੍ਰਭੂ ਤੋਂ ਸ਼ੁਰੂ ਹੁੰਦੀ ਹੈ, ਪੰਕਤੀ ਦੇ ਵਿੱਚ ਜਿੱਥੇ ਪ੍ਰਭੂ ਸ਼ਬਦ ਹੈ। ਭਾਈ ਜਿਹਦੇ ਕੋਲ ਵੀ ਮੋਬਾਈਲ ਨੇ, ਪ੍ਰਬੰਧਕਾਂ ਨੇ ਵੀ ਬੇਨਤੀ ਕੀਤੀ ਹੈ, ਮੈਂ ਵੀ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਨੂੰ ਸੁਚ ਆਫ ਕਰਕੇ ਹੀ ਗੁਰਦੁਆਰੇ 'ਚ, ਇਸ ਤੋਂ ਪਹਿਲੇ ਪਰੇ ਪਰੇ ਸੁਚ ਆਫ ਕਰਦਾ ਕਰੋ, ਅਤੇ ਉਹਦੇ ਨਾਲ ਫਿਰ ਜਿੱਥੇ ਬੇਰਸੀ ਹੁੰਦੀ ਹੈ, ਜਿੱਥੇ ਇਕਾਗਰਤਾ ਭੰਗ ਹੁੰਦੀ ਹੈ, ਉੱਥੇ ਗੁਰੂ ਦੇ ਬਚਨਾਂ ਦੀ ਕੁਤਾਹੀ ਦਾ ਪਾਪ ਵੀ ਹੋ ਜਾਂਦਾ ਹੈ। ਹਰ ਜਸ ਚਲਤੇ ਜੇ ਕੋਈ ਬਾਤ ਚਲਾਵੈ, ਤੇ ਫਿਰ ਉਹਦੇ ਵਾਸਤੇ ਧੁਰਾਂ ਦਾ ਟਿਕਟ ਨਾ ਜੰਮਪੁਰੀ ਦਾ ਕਿਹਾ ਹੋਇਆ, ਇਸ ਕਰਕੇ ਭੈ ਵਿੱਚ ਰਹਿਣਾ। ਤੇ ਮਹਾਰਾਜ ਸਾਹਿਬ ਜੀ ਨੇ ਇੱਥੇ ਅਰਥ ਦਾ, ਸਾਧ ਸਿੰਘ ਜੀ ਮਹਾਂਪੁਰਖਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ, ਪ੍ਰਭੂ ਤੋਂ ਅਰਥ ਸ਼ੁਰੂ ਕੀਤਾ। ਪ੍ਰਭੂ ਦਾ ਮਤਲਬ ਕੀ ਹੈ? ਮਾਲਕ, ਸਾਈਂ, ਰੱਬ, ਕਿਸੇ ਨਾਂ ਨਾਲ। ਹੁਣ ਜਗਿਆਸੂ ਮੁੱਖ ਦੁਆਰਾ ਬੇਨਤੀ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜਦੋਂ ਮੇਰੇ ਪ੍ਰਭੂ ਨੇ, ਮੇਰੇ ਮਾਲਕ ਨੇ ਮੈਨੂੰ ਆਪਣਾ ਸਮਝ ਲਿਆ, ਇਹ ਬਹੁਤ ਵੱਡੀ ਬਾਤ ਹੈ। ਰੱਬ ਨੇ ਆਪਣਾ ਸਮਝ ਲੈਣਾ ਤੂੰ ਮੇਰਾ ਹੈ। ਲੱਖਾਂ ਕਰੋੜਾਂ ਬੰਦੇ ਹਰ ਰੋਜ਼ ਇਹ ਰੱਟ ਲਾਈ ਹੋਈ ਹੈ ਰੱਬਾ ਮੈਂ ਤੇਰਾ ਮੈਂ ਤੇਰਾ, ਪਰ ਗੱਲ ਬਣਦੀ ਨਹੀਂ ਜਿੰਨੀ ਦੇਰ ਤੱਕ ਰੱਬ ਨਾ ਕਹੇ ਵੀ ਹਾਂ ਤੂੰ ਮੇਰਾ ਹੈ। ਗੱਲ ਤਾਂ ਉਦਣ ਬਣਨੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਦੀ ਵਾਰਤਾ ਹੋਈ ਹੈ ਆਨੰਦਪੁਰ ਸਾਹਿਬ। ਸ਼ਹਿਨਸ਼ਾਹ ਦਾ ਪ੍ਰਭਾਵ ਦਿੱਲੀ ਤਖ਼ਤ ਦੇ ਉੱਤੇ ਵੀ ਜਾ ਪਿਆ। ਸੂਰਬੀਰਤਾ ਦੇ ਪੱਖ ਵਿੱਚ 22 ਧਾਰ ਦੇ ਰਾਜੇ ਵੀ ਡਰਨ ਲੱਗੇ। ਔਰ ਕਲਮ ਦਾ ਪ੍ਰਭਾਵ ਹਿੰਦੁਸਤਾਨ ਦੀ ਵਿਦਿਆ ਦੀ ਟਕਸਾਲ, ਹਿੰਦੂ ਮਤ ਦੀ ਕੰਸੀ ਹੈ, ਕੰਸੀ ਤੱਕ ਜਾ ਪਹੁੰਚਿਆ, ਜਿੱਥੇ ਬੜੇ ਬੜੇ ਦਿੱਗਵਿਜੀ ਵਿਦਵਾਨ ਪੈਦਾ ਹੁੰਦੇ ਨੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ 52 ਆਪਣੇ ਦਰਬਾਰ ਦੀ ਸ਼ੋਭਾ ਦੇ ਬੜਮੁੱਲੇ ਹੀਰੇ 52 ਕਵੀ ਰੱਖੇ। ਇੱਕ ਕਵੀ ਦਾ ਉਹਦਿਆਂ ਸਾਰੀ ਜ਼ਿੰਦਗੀ ਦੀਆਂ ਲੋੜਾਂ ਖਰਚੇ ਗ੍ਰਿਸ਼ ਦੇ ਕੇ ਇੱਕ ਕਵੀ ਸਾਂਭਣਾ ਹੋਵੇ ਬਹੁਤ ਔਖੀ ਬਾਤ ਹੈ। 52 ਸਾਂਭੇ ਕੁਲਗੀ ਵਾਲੇ ਸਤਿਗੁਰੂ। ਫਿਰ ਇੱਕ ਇੱਕ ਕਵਿਤਾ ਦਾ ਹੌਸਲਾ ਅਫਜ਼ਾਈ ਦੇਣ ਲੱਗਿਆਂ ਕਈ ਵਾਰੀ ਸਤਿਗੁਰੂ ਜਦੋਂ ਅੱਤ ਦਰਜੇ ਦੇ ਪ੍ਰਸੰਨ ਹੋਏ, ਲੱਖ ਲੱਖ ਰੁਪਈਆ ਇਨਾਮ ਦਿੱਤਾ ਜਿਹੜਾ ਅੱਜ ਕਈ ਕਰੋੜ ਬਣਦਾ। ਗੁਰੂ ਪਿਆਰੇ, ਕਰੋੜਾਂ ਦੇ ਹਿਸਾਬ ਸਿਰ ਜਾਏਗੀ ਰਕਮ ਜੇ ਅੱਜ ਦੇ ਹਿਸਾਬ ਸਿਰ ਦੇਖਣਾ। ਇਹ ਪ੍ਰਭਾਵ ਇੱਕ ਨਿੱਕੇ ਜਿਹੇ ਗਰੀਬ ਘਰਾਣੇ ਤੋਂ ਲੈ ਕੇ ਅਮੀਰ ਘਰਾਣਿਆਂ ਤੱਕ, ਇੱਕ ਪਰਜਾ ਜਾਂਦੇ ਇੱਕ ਛੋਟੇ ਜਿਹੇ ਬੰਦੇ ਤੋਂ ਲੈ ਕੇ ਦਿੱਲੀ ਦੇ ਪਾਤਸ਼ਾਹ ਤੱਕ ਪਹੁੰਚਿਆ ਹੋਇਆ। ਕਿਉਂਕਿ ਦਿੱਲੀ ਦੇ ਇਸ ਤਖ਼ਤ ਦੇ ਵਾਰਸ ਔਰੰਗਜ਼ੇਬ ਨੂੰ ਪਤਾ ਸੀ ਕਿ ਮੇਰੇ ਪੁੱਤਰ ਨੂੰ ਪੜਾਉਣ ਵਾਲਾ ਮੇਰੇ ਉਮਰ ਭਰ ਦੇ ਇਹ ਇੱਕ ਚੁਣ ਚੁਣ ਕੇ ਅਮਲਾਓ ਇਕੱਠੇ ਕੀਤੇ ਹੋਏ ਤੇ ਜਿਹੜੇ ਪੂਰੇ ਅਰਬ ਕੰਟਰੀਆਂ ਚ ਕੀ ਜਿੱਥੇ ਜਿੱਥੇ ਤੱਕ ਪਹੁੰਚ ਸੀ ਉਹਦੀ, 1400 ਵਿਦਵਾਨ ਔਰੰਗਜ਼ੇਬ ਦੀ ਸਭਾ ਚ ਸੀ ਵਿਦਵਾਨ 1400। ਔਰ 1400 ਵਿਦਵਾਨ ਨੂੰ ਜਿੱਤਣ ਵਾਲਾ ਭਾਈ ਨੰਦ ਲਾਲ 1400 ਜਿੱਤੇ। ਤੇ ਫਿਰ ਉਹਨੂੰ ਪਤਾ ਸੀ ਵੀ ਉਹ ਨੰਦ ਲਾਲ ਅੱਜ 52 ਕਵੀਆਂ ਦਾ ਸ਼੍ਰੋਮਣ ਕਵੀ ਹੈ। ਤੇ ਫਿਰ ਉਹਨਾਂ ਦੇ 52 ਕਵੀ ਮੇਰੇ 1400 ਨੂੰ ਚਿੱਤ ਕਰਨ ਵਾਲਾ ਤਾਂ ਇੱਕੋ ਹੀ ਕਾਫੀ ਹੈ ਉਹਨਾਂ ਦੇ ਵਿੱਚ। ਇਹ ਲੋਹਾ ਜਣੀ ਕਹਿਣ ਦਾ ਮਤਲਬ ਮੰਨਿਆ ਹੋਇਆ ਸੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਮ ਦੇ ਖੁਦ ਵੀ ਬਹੁਤ ਵੱਡੇ ਧਨੀ ਨੇ। ਔਰ ਜੇ ਕਿਤੇ ਉਹਨਾਂ ਦੀ ਰਚਨਾ ਕਿਤੇ ਧਿਆਨ ਨਾਲ ਦੇਖੋ, ਚਾਰ ਯੁੱਗਾਂ ਦਾ ਇਤਿਹਾਸ, ਚਾਰ ਯੁੱਗਾਂ ਦਾ, ਤੇ ਇੱਕ ਸਵਈਏ ਦੇ ਵਿੱਚ ਕਥਨ ਕਰ ਦਿੱਤਾ। ਕੁਝੇ ਚ ਸੱਚੀ ਸਮੁੰਦਰ ਬੰਦ ਕੀਤਾ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਇੱਕ ਲੈਣ ਦੇ ਵਿੱਚ ਯੁੱਗ ਪੁਰਸ਼ਾਂ ਦੇ ਨਾਮ, ਮਿਸਾਲ ਦੇ ਤੌਰ ਤੇ ਗੁਰੂ ਸਾਹਿਬ ਦਾ ਸਵਈਆ ਮੈਂ ਸਾਂਝਾ ਹੀ ਕਰ ਲੈਣਾ ਆਪ ਜੀ ਨੇ। ਅਤਰ ਪਰਾਸਰ ਨਾਰਦ ਸਾਰਦ ਵਿਆਸ ਤੇ ਆਦਿ ਜਿਤੇ ਮਨੁ ਪਾਏ, ਗਾਲਵ ਆਦਿ ਅਨੰਤ ਮੁਨੀਸ਼ਰ ਬ੍ਰਹਮ ਤੇ ਨਹੀਂ ਜਾਤ ਗਨਾਏ, ਅਗਸਤ ਪਲਸਤ ਵਸਿਸ਼ਟ ਨਾ ਜਾਨ ਪਰੇ ਕੇ ਦੇਸ ਦਾਏ, ਮੰਤਰ ਚਲਾਏ ਬਣਾਏ ਮਹਮਤ, ਫੇਰ ਮਿਲੇ ਪਰ ਫੇਰ ਨਾ ਆਏ। ਮੌਤ ਦਾ ਪ੍ਰਕਰਨ ਹੈ। ਮੌਤ ਪ੍ਰਕਰਨ ਦੇ ਵਿੱਚ ਚਾਰ ਯੁੱਗਾਂ ਦੇ ਯੋਗੀਆਂ ਦਾ, ਚਾਰ ਯੁੱਗਾਂ ਦੇ ਬੜੇ ਬੜੇ ਤਪੀਸਰਾਂ ਦਾ, ਜਿਹੜੇ ਯੁੱਗ ਪੁਰਸ਼ ਉਹ ਹੋਏ ਨੇ ਜਿਹੜੇ ਅਵਤਾਰਾਂ ਦੇ ਗੁਰੂ ਹੋਏ, ਉਹਨਾਂ ਦਾ ਗੁੰਤਨ ਹੈ। ਜਿਹਨੇ 52 ਕਵੀ ਰੱਖੇ ਨੇ ਉਹ ਖੁਦ ਕਿਤੇ ਆਪ ਵਿਦਿਆ ਦੇ ਵਿੱਚ, ਜਿਹੜਾ ਭਾਈ ਨੰਦ ਲਾਲ ਕਹਿੰਦਾ ਸੁਣਿਆ, ਕਿਹਾ ਪਾਤਸ਼ਾਹ ਵੀ ਜਦੋਂ ਮੈਂ ਤੇਰੇ ਹੱਥ ਵਿੱਚ ਤੇਗ ਵੇਖਦਾ ਤੇ ਮੈਂ ਤੇਗ ਚੱਲਦੀ ਵੇਖਦਾ ਤੇ ਮੈਨੂੰ ਨਹੀਂ ਲੱਗਦਾ ਦੁਨੀਆਂ 'ਚ ਕੋਈ ਸੂਰਮਾ ਤੇਰੇ ਵਰਗਾ ਤੇਗ ਦਾ ਤਾਂ ਨਹੀਂ ਹੋਏਗਾ। ਨਹੀਂ, ਜਦੋਂ ਤੇਰਾ ਲੰਗਰ ਚੱਲਦਾ ਵੇਖਦਾ ਮੈਨੂੰ ਨਹੀਂ ਲੱਗਦਾ ਕੋਈ ਦੇਗ ਦਾ ਧਨੀ ਤੇ ਤੋਂ ਵੱਡਾ ਦੁਨੀਆਂ 'ਚ ਜੰਮੇਗਾ। ਹਰ ਪਾਤਸ਼ਾਹ ਸੱਚੀ ਦਾ ਗੱਲ ਇਹ ਹੈ, ਮੈਨੂੰ ਭਾਵੇਂ 52 ਕਵੀਆਂ ਦਾ ਸ਼੍ਰੋਮਣ ਤੂੰ ਬਣਾ ਦਿੱਤਾ, ਤੇਰੀ ਨਵਾਜਿਸ਼ ਹੈ, ਪਰ ਜਦ ਤੇਰੇ ਹੱਥ ਵਿੱਚ ਫੜੀ ਹੋਈ ਮੈਂ ਕਲਮ ਵੇਖਦਾ ਨਾ ਤਾਂ ਸਾਡੀਆਂ ਕਲਮਾਂ ਫਿੱਕੀਆਂ ਪੈ ਜਾਂਦੀਆਂ, ਤੇਰੇ ਵਰਗੀ ਕਲਮ ਕਿਸੇ ਤੋਂ ਨਹੀਂ ਚੱਲਦੀ। ਇਹ ਪ੍ਰਭਾਵ ਲੋਕਾਂ ਵਿੱਚ ਗਿਆ ਹੈ। ਤਾਂ ਇਸੇ ਪਿੰਡਾਂ ਦੇ ਆਲੇ ਦੁਆਲੇ ਦਾ ਇੱਕ ਰਹਿਣ ਵਾਲਾ ਬੜਾ ਗਰੀਬ ਜਿਹਾ ਬੰਦਾ, ਬਹੁਤ ਜ਼ਿਆਦੇ ਘਰ ਦੇ ਵਿੱਚ ਰੋਟੀ ਨਹੀਂ ਪੱਕਦੀ, ਬੜੀ ਗਰੀਬੀ ਸੀ ਲੋਕਾਂ ਵਿੱਚ। ਇੰਨਾ ਕੁ ਫਾਇਦਾ ਸੀ ਉਸ ਗਰੀਬੀ ਦਾ ਵੀ ਕਿ ਲੋਕ ਰੱਬ ਦਾ ਭੈ ਜ਼ਰੂਰ ਮੰਨਦੇ ਸੀ, ਜਿਉਂ ਢਿੱਡ ਭਰ ਗਏ ਅਤੇ ਫਿਰ ਰੱਬ ਨੂੰ ਘੜਬ ਦੱਸਣ ਵਾਲੇ ਪੈਦਾ ਹੋ ਗਏ, ਰੱਬ ਵੀ ਉਹਨਾਂ ਚਿਰੇ ਯਾਦ ਰਿਹਾ। ਤੇ ਉਸ ਵੇਲੇ ਘਰਵਾਲੀ ਕਹਿਣ ਲੱਗੀ ਭਾਗਾ ਮਾਲਿਆ ਦੇਖ ਤੂੰ ਮਰਦਾ। ਸਾਡੇ ਸਮਾਜ ਉਸ ਵੇਲੇ ਬੀਬੀਆਂ ਕੰਮ ਕਰਨ ਦੀ ਆਗਿਆ ਨਹੀਂ ਸੀ ਸਾਡੇ ਦੇਸ਼ ਦੇ ਵਿੱਚ, ਸਮੇਂ ਬਦਲ ਗਏ। ਉਹ ਕਹਿੰਦੀ ਮੈਂ ਤਾਂ ਜਾ ਨਹੀਂ ਸਕਦੀ ਘਰੋਂ ਬਾਹਰ, ਤੂੰ ਮਰਦਾ, ਬੱਚੇ ਭੁੱਖੇ ਨਹੀਂ ਵੇਖ ਹੁੰਦੇ, ਆਪਣੀ ਭੁੱਖ ਕੱਟ ਲਈ ਸੀ ਪਰ ਨਿਆਣੇ ਤਾਂ ਬਿਲਕਦੇ ਨਹੀਂ ਵੇਖ ਹੁੰਦੇ, ਤੂੰ ਕਰ ਕੁਛ। ਕਹਿੰਦਾ ਕਰਾਂ ਕੀ, ਧੋ ਨਹੀਂ ਕੋਈ ਬਣਦੀ, ਕੁਛ ਤਾਂ ਕਰ। ਬੈਠਾ ਬੈਠਾ ਕਹਿੰਦਾ ਤੂੰ ਮੈਨੂੰ ਇੱਕ ਗੱਲ ਦੱਸ, ਵੀ ਲੋਕ ਕਹਿੰਦੇ ਨੇ ਵੀ ਇਸਤਰੀ ਜਿਹੜੀ ਹੈ ਵੀ ਇਹ ਵਜ਼ੀਰ ਹੈ, ਵਜ਼ੀਰ ਨੇਕ ਸਲਾਹ ਦਿੰਦਾ ਹੁੰਦਾ, ਵੀ ਮੈਂ ਇੱਕ ਸਲਾਹ ਕਰਦਾ ਤੇਰੇ ਨਾਲ ਵੀ ਮੈਨੂੰ ਲੱਗਦਾ ਹੈ ਵੀ ਆਪਣਾ ਘਰ ਦੀ ਗਰੀਬੀ ਦੂਰ ਹੋ ਜਾਓ। ਹੈ ਕੀ? ਕਹਿੰਦਾ ਮੈਂ ਆਨੰਦਪੁਰ ਸਾਹਿਬ ਨਾ ਜਾਇਆ ਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਹੈ ਤੂੰ ਕੀ ਕਰੇਗਾ ਉੱਥੇ? ਕਹਿੰਦਾ ਕਮਲੀਏ ਇੱਕ ਇੱਕ ਲੱਖ ਰੁਪਈਆ ਇੱਕ ਕਵਿਤਾ ਦਾ ਇਨਾਮ ਦੇ ਦਿੰਦਾ ਗੁਰੂ ਗੋਬਿੰਦ ਸਿੰਘ ਜੇ ਪ੍ਰਸੰਨ ਹੋ ਜਾਵੇ। ਕਹਿੰਦੀ ਇਹ ਮੈਂ ਗੱਲ ਮੰਨਦੀ ਹੈ ਪਰ ਤੂੰ ਤਾਂ ਕਦੇ ਕਵੀਆਂ ਦੇ ਕੋਲ ਵੀ ਨਹੀਂ ਬੈਠਿਆ, ਤੂੰ ਉੱਥੇ ਕੀ ਕਰੇਗਾ? ਘੱਟਾ ਜਾਣੇਗਾ ਜਾ ਕੇ, ਤੂੰ ਕੀ ਕਰੇਗਾ ਉੱਥੇ ਜਾ ਕੇ? ਉਹ ਕਹਿੰਦਾ ਗੱਲ ਸੁਣ, ਲੋੜ ਸਭ ਕੁਛ ਕਰਾ ਦਿੰਦੀ ਹੈ, ਇਹ ਗਰੀਬੀ ਤੋਂ ਤੰਗ ਹੋਇਆ, ਮੈਂ ਕਲਮ ਤਾਂ ਚੁੱਕਣ ਦੇ, ਮੈਨੂੰ ਕੁਛ ਨਾ ਕੁਛ ਤਾਂ ਕਰੂੰਗਾ ਹੀ ਮੈਂ ਵੀ ਜਾ ਕੇ। ਇੱਥੇ ਦੁਨੀਆਂ ਭਰ ਦੇ ਪ੍ਰਸਿੱਧ ਵਿਦਵਾਨ ਤੇ ਇੱਥੇ ਇੱਕ ਗਰੀਬੀ ਦਾ ਮਾਰਿਆ ਹੋਇਆ ਤੇ ਚੱਲ ਪਿਆ। ਕਹਿੰਦਾ ਤੂੰ ਕੱਪੜੇ ਧੋ ਦੇ ਚੰਗੀ ਤਰ੍ਹਾਂ, ਪ੍ਰੈਸ ਪਰੁੱਸ ਕਰਦੇ ਆ ਚੰਗੀ ਤਰ੍ਹਾਂ ਸਾਫ਼ ਸੁਥਰੇ, ਵੀ ਮੈਂ ਲੱਗਾ ਨਾ ਹੈ ਵੀ ਕੋਈ, ਮੈਂ ਲੱਗਾ ਵੀ ਹੈ ਕੁਛ ਬੜੇ ਕੱਪੜੇ ਕੁਪੜੇ। ਬੀਬੀ ਨੇ ਉਹਨੂੰ ਚੰਗੀ ਤਰ੍ਹਾਂ ਘਰ ਵਾਲੇ ਨੂੰ ਸ਼ਿੰਗਾਰ ਕੇ ਭੇਜ ਦਿੱਤਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭਾ ਸਜਣ ਲੱਗੀ, 52 ਜਿਹੜੇ ਕਵੀ ਸੀ ਉਹਨਾਂ ਵਾਸਤੇ ਲਹਿ ਦੀ ਜਗ੍ਹਾ ਬਣੀ, ਉਹਦੇ 'ਚ ਹੋਰ ਕੋਈ ਨਹੀਂ ਸੀ ਬੈਠ ਸਕਦਾ ਤੇ ਕਵੀ ਆ ਕੇ ਬੈਠ ਰਹੇ ਸੀ। ਤਕਰੀਬਨ ਲਗਭਗ ਆਏ ਗਏ ਸੀ, ਗੁਰੂ ਗੋਬਿੰਦ ਸਿੰਘ ਦੇ ਆਉਣ ਦਾ ਸਮਾਂ ਸੀ, ਇਹ ਉਹਨਾਂ ਦੇ ਵਿੱਚ ਜਾ ਕੇ ਬਹਿ ਗਿਆ ਤੇ ਹੁਣ ਭਾਈ ਆਲਮ ਸਿੰਘ, ਕਵੀ ਸੈਨਾਪਤ, ਭਾਈ ਨੰਦ ਲਾਲ ਇੱਕ ਦੂਜੇ ਨੂੰ ਸਹਿਣਤ ਹੁੰਦੇ ਨੇ ਵੀ ਇਹ ਸਹਿਣ ਲੰਘ ਉਸ ਤਰ੍ਹਾਂ ਦਾ ਬੋਲਣ ਵੀ ਇਹ, ਉਹ ਕਹਿੰਦੇ ਵੀ ਨਹੀਂ ਮੈਂ ਤਾਂ ਜਾਣਦਾ ਨਹੀਂ ਕੌਣ ਹੈ, ਇੱਕ ਦੂਜੇ ਨੂੰ ਸਹਿਣਤਾ ਕਰਦੇ ਨੇ। ਉਹ ਸਾਰਿਆਂ ਦੇ ਉੱਤੇ ਇੱਕ ਪ੍ਰਭਾਵ ਪੈ ਗਿਆ ਕਿ ਅੱਜ 52 ਦੇ ਵਿੱਚ ਕੋਈ 56ਵਾਂ ਉਹ ਆ ਗਿਆ ਵੀ ਹੋ ਸਕਦਾ ਕਿਤੇ ਸਾਡੇ ਤੋਂ ਬਹੁਤ ਵੱਡਾ ਵਿਦਵਾਨ, ਦੇਖੋ ਵਿਦਵਾਨਾਂ ਥੋੜ੍ਹਾ ਬਹੁਤ ਤਾਂ ਹੁੰਦਾ ਹੀ ਹੈ ਨਾ, ਕਿਤੇ ਉੱਪਰ ਦੀ ਗੱਲ ਨਾ ਹੋ ਜਾਏ। ਇਹ ਅਜੇ ਵਿਚਾਰ ਰਹੇ ਸੀ, ਇਹਨੂੰ ਗੁਰੂ ਗੋਬਿੰਦ ਸਿੰਘ ਜੀ ਆ ਗਏ। ਗੁਰੂ ਗੋਬਿੰਦ ਸਿੰਘ ਆ ਗਏ, ਸਰੋਤੇ ਵੀ ਭਗਤੇ ਵੀ ਸਭ ਉੱਠ ਕੇ ਖੜੇ ਹੋ ਗਏ ਪਾਤਸ਼ਾਹ ਦੇ ਸਨਮਾਨ ਦੇ ਵਿੱਚ। ਮਹਾਰਾਜ ਸਾਹਿਬ ਨੂੰ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿਸੇ ਨੇ ਜਕਾਰਾ ਛੱਡ ਦਿੱਤਾ ਤੇ ਸਵਾਗਤ ਹੋਇਆ। ਮਹਾਰਾਜ ਸਿੰਘਾਸਣ ਤੇ ਬਹਿ ਗਏ, ਸਾਰਿਆਂ ਨੂੰ ਹੱਥ ਦਾ ਇਸ਼ਾਰਾ ਕੀਤਾ ਕਿ ਬਹਿ ਜਾਓ ਤੇ ਇੱਕ ਵਾਰੀ ਹਜ਼ੂਰ ਨੇ ਸਾਰੀ ਦ੍ਰਿਸ਼ਟੀ ਆਪਣੇ ਪਿਆਰਿਆਂ ਦੇ ਉੱਤੇ ਪਾਈ ਔਰ ਦ੍ਰਿਸ਼ਟੀ ਕੈਸੀ, ਕਿਰਪਾ ਕਿਠਾਕ ਅਵਲੋਕਨ ਕੇ ਦਾਸ ਕਾ ਦੁੱਖ ਵਧਾਰੇ ਹੋ, ਨਾਨਕ ਨਦਰੀ ਨਦਰ ਰਿਹਾ। ਤੇ ਫਿਰ ਭਾਈ ਨੰਦ ਲਾਲ ਜੀ ਉੱਠੇ, ਗਰੀਬ ਨਵਾਜ਼ ਸਮਾਂ ਹੋ ਗਿਆ ਜੇ ਆ ਗਿਆ ਕਰੋ ਤਾਂ ਕਵੀ ਦਰਬਾਰ ਸ਼ੁਰੂ ਹੋ ਜਾਏ। ਮਹਾਰਾਜ ਕਹਿੰਦੇ ਹਾਂ ਆ ਗਿਆ। ਹੁਣ ਭਾਈ ਨੰਦ ਲਾਲ ਜੀ ਦੇਖਣ ਲੱਗੇ ਵੀ ਕਿਹੜੇ ਕਵੀ ਤੋਂ ਸ਼ੁਰੂ ਕਰਾਂ ਤੇ ਮਹਾਰਾਜ ਪਹਿਲੀ ਬੋਲ ਪਏ। ਮਹਾਰਾਜ ਕਹਿੰਦੇ ਨੰਦ ਲਾਲ ਕਿੱਥੋਂ ਸ਼ੁਰੂ ਕਰੋਗੇ? ਕਹਿੰਦੇ ਮਹਾਰਾਜ ਆ ਗਿਆ ਕਰੋ। ਮਹਾਰਾਜ ਦੀ ਨਿਗਾਹ ਟਿਕ ਗਈ ਉਹਦੇ ਤੇ ਆ ਕੇ, ਕਹਿੰਦੇ ਸਜਣਾ ਤੂੰ ਖੜਾ ਹੋਵੇ। ਕਵੀ ਕਹਿਣ ਲੱਗੇ ਵਾਕਈ ਹੈ ਕੋਈ ਗੱਲ, ਇਹਦਾ ਮਤਲਬ ਵੀ ਜਿਹੜਾ ਗੁਰੂ ਨੇ ਵੀ ਇਹਨੂੰ ਕਿਹਾ ਨਾ ਤਾਂ ਕਵੀ ਤੋਂ ਕੋਈ ਬਹੁਤ ਵੱਡਾ। ਮਹਾਰਾਜ ਕਹਿੰਦੇ ਆ ਗਿਆ। ਹਾਂ ਮਹਾਰਾਜ, ਕਹਿਣ ਲੱਗੇ ਤੂੰ ਕਵੀ ਹੈ? ਕਹਿੰਦਾ ਨਹੀਂ ਬਿਲਕੁਲ ਬਣੀ, ਮੇਰੇ ਤਾਂ ਦਾਦੇ ਪੜਦਾਦਿਆਂ ਤੋਂ ਲਾ ਕੇ ਕਦੇ ਕਿਸੇ ਨੇ ਕਵਿਤਾ ਨਹੀਂ ਬਣਾਈ, ਮੇਰੀ ਤਾਂ ਗੱਲ ਹੀ ਛੱਡੋ ਤੁਸੀਂ, ਮੈਂ ਕਵੀ ਕਿੱਥੋਂ ਹਾਂ? ਮਹਾਰਾਜ ਕਹਿੰਦੇ ਅੱਛਾ, ਫਿਰ ਸੱਜਣਾ ਤੇਰੇ ਕੋਲ ਗਲਤੀ ਹੋ ਗਈ, ਇਹ ਜਗ੍ਹਾ ਕਵੀਆਂ ਵਾਸਤੇ ਹੈ। ਉਸ ਹੱਸਣ ਲੱਗ ਗਏ ਇੱਕ ਦੂਜੇ ਨੂੰ ਵੇਖ ਕੇ ਵੀ ਆਪਾਂ ਉਵੇਂ ਡਰੀਂਗੇ ਵੀ ਖਾਨੀ ਕਿੱਡਾ ਵੱਡਾ ਕਵੀ ਹੋ ਗਿਆ, ਇਹ ਤਾਂ ਕੁਝ ਵੀ ਨਹੀਂ ਹੈ। ਮਹਾਰਾਜ ਕਹਿੰਦੇ ਫਿਰ ਤੇਰੇ ਤੋਂ ਗਲਤੀ ਹੋ ਗਈ, ਤੈਨੂੰ ਇੱਥੇ ਨਹੀਂ ਸੀ ਬੈਠਣਾ ਚਾਹੀਦਾ, ਤੂੰ ਸਰੋਤਿਆਂ 'ਚ ਬੈਠਦਾ। ਕਹਿੰਦਾ ਮਹਾਰਾਜ ਮੈਂ ਕਵਿਤਾ ਸੁਣਾਉਣੀ ਹੈ, ਮੈਂ ਤਾਂ ਬੈਠਾ। ਤੇ ਹੁਣ ਦੀਵਾਨ ਦਾ ਤਾਂ ਰੰਗ ਹੀ ਬਦਲ ਗਿਆ। ਮਹਾਰਾਜ ਕਹਿੰਦੇ ਕਵਿਤਾ ਸੁਣਾਉਣੀ? ਕਹਿੰਦੇ ਜੀ ਹਾਂ, ਆਗਿਆ ਹੋਊਗੀ ਤੁਹਾਡੀ ਮੈਂ ਸੁਣਾਊਂਗਾ। ਬੜੇ ਹੌਸਲੇ 'ਚ ਕਹਿੰਦਾ ਤੂੰ ਕਵੀ ਨਹੀਂ ਹੈ? ਕਹਿੰਦਾ ਜੀ ਬਿਲਕੁਲ ਨਹੀਂ, ਸੱਚੇ ਪਾਤਸ਼ਾਹ ਦਾ ਹੋਵੇ ਦਰਬਾਰ ਤੇ ਮੈਂ ਇੱਥੇ ਝੂਠ ਬੋਲਾਂ ਕਾਹਦੇ ਲਈ? ਨਹੀਂ ਕਵੀ ਨਹੀਂ ਹੈ। ਹੱਥ ਚ ਕਾਗਜ਼ ਕੋਈ ਨਹੀਂ, ਕਵਿਤਾ ਆਉਂਦੀ ਕੋਈ ਨਹੀਂ। ਮਹਾਰਾਜ ਕਹਿੰਦੇ ਚੰਗਾ ਅੱਜ ਦਾ ਕਵੀ ਦਰਬਾਰ ਤੇ ਤੂੰ ਸ਼ੁਰੂ ਕਰਾਂਗੇ, ਸੁਣਾ ਫਿਰ ਤੂੰ ਕਵਿਤਾ। ਤੇ ਜਿਉਂ ਮਹਾਰਾਜ ਕਨੀ ਲੱਗਿਆ ਐ ਦੇਖਣ, ਜਿਉਂ ਲੱਗਿਆ ਦੇਖਣ ਅੱਖ ਨਾ ਏ ਦਰ ਨਾ ਏ ਦਰ, ਤੇ ਨਾ ਬੋਲੇ ਨਾ ਕੁਛ ਕਹੇ। ਕਵੀ ਕਹਿਣ ਲੱਗੇ ਵੀ ਬੜਾ ਟਾਈਮ ਖਰਾਬ ਕਰਨ ਵਾਲਾ ਕਿਹਾ ਜਿਹਾ ਬੰਦਾ ਆ ਗਿਆ, ਨਾ ਮਹਾਰਾਜ ਨੂੰ ਕਹਿ ਸਕਦੇ ਹਾਂ ਕੁਛ, ਤੇ ਅੱਜ ਤਾਂ ਰੰਗ ਹੀ ਇਹਨਾਂ ਨੇ ਭੰਗ ਪਾ ਦਿੱਤਾ ਆ ਕੇ। ਮਹਾਰਾਜ ਕਹਿੰਦੇ ਕਹਿੰਦੇ ਦੇਖੀ ਜਾਏਗਾ ਕਿ ਜਾਂ ਸੁਣਾਏਗਾ ਵੀ ਕੁਛ, ਤੇ ਸੁਣਾ। ਕਹਿੰਦਾ ਮਹਾਰਾਜ ਸੁਣਾਵਾਂ ਕੀ, ਤੁਹਾਡੇ ਦਰਸ਼ਨ ਕਰਕੇ ਤਾਂ ਕਵਿਤਾ ਹੀ ਭੁੱਲ ਗਈ ਮੈਨੂੰ। ਉਹ ਵਿਚਾਰਾ ਡੰਗ ਟਕਾ ਰਿਹਾ, ਉਹ ਤਾਂ ਗੱਲਾਂ ਨਾਲ ਇੱਕ ਗੱਲ ਬਣਾ ਰਿਹਾ ਵੀ ਕਿਤੇ ਨਾ ਕਿਤੇ ਮਾਇਆ ਮਿਲ ਜਾਏ ਥੋੜ੍ਹੀ ਬਹੁਤ, ਗਰੀਬੀ ਦੂਰ ਹੋ ਜਾ, ਹੋਰ ਕੀ ਕਰਨਾ। ਇਹ ਜੀ ਤੁਹਾਡੇ ਦਰਸ਼ਨ ਕਰਕੇ ਐਡੇ ਪ੍ਰਭਾਵਸ਼ਾਲੀ ਦਰਸ਼ਨ, ਸੱਚੇ ਪਾਤਸ਼ਾਹ ਸੱਚੀ ਮੈਨੂੰ ਤਾਂ ਸਾਰਾ ਸੰਸਾਰ ਭੁੱਲ ਗਿਆ ਤੁਹਾਡੇ ਦਰਸ਼ਨ ਕਰਕੇ। ਅੰਦਰੋਂ ਕਹਿ ਰਿਹਾ ਸੀ, ਚਲਾਕੀ ਹੈ ਨਹੀਂ ਸੀ। ਮਹਾਰਾਜ ਕਹਿੰਦੇ ਮੈਂ ਜਾਣਦਾ। ਕਹਿੰਦੇ ਯਾਦ ਕਰ ਲੈ, ਮਹਾਰਾਜ ਤੇ ਕਹਿ ਹੋ ਗਿਆ। ਕਹਿੰਦੇ ਯਾਦ ਕਰ ਲੈ, ਆ ਜਾਊਗੀ ਯਾਦ। ਲਓ ਜੀ ਇੰਨੀ ਗੱਲ ਕਹਿਣ ਦੀ ਤੋਰ ਸੀ, ਸੁੱਚ ਨੱਪ ਦਿੱਤੀ ਮਹਾਰਾਜ ਨੇ। ਕਹਿੰਦਾ ਹਾਂ ਮਹਾਰਾਜ ਯਾਦ ਆ ਗਈ ਹੈ, ਆ ਗਈ ਯਾਦ। ਮਹਾਰਾਜ ਕਹਿੰਦੇ ਅੱਛਾ ਸੁਣਾ। ਕਹਿੰਦਾ ਜੀ ਮੇਰੀ ਕਵਿਤਾ ਦਾ ਸਿਰਲੇਖ ਹੈ ਸਿਰਫ ਤੁਹਾਡੀ ਤੇ ਮੇਰੀ ਉਹ ਕਵਿਤਾ, ਤੀਸਰੇ ਕਿਸੇ ਬੰਦੇ ਦੀ ਕਵਿਤਾ ਨਹੀਂ ਹੈ। ਮੈਂ ਵੀ ਬਹੁਤ ਦੇਖੋ ਕੈਸਾ ਅਲੰਕਾਰ ਬਣਿਆ, ਕੈਸੀ ਦਿਉਂਤ ਬੰਨੀ ਹੈ, ਤੇਰੀ ਤੇ ਮੇਰੀ ਗੱਲ ਹੈ। ਹਾਂ ਵੀ ਦੱਸ। ਉਂਗਲ ਕਰਕੇ ਕਹਿੰਦਾ ਤੂੰ ਗਰੀਬ ਕੋ ਨਿਵਾਜ, ਤੂੰ ਗਰੀਬ ਕੋ ਨਿਵਾਜ। ਮਹਾਰਾਜ ਕਹਿੰਦੇ ਇਸ ਤੋਂ ਅੱਗੇ ਨਹੀਂ ਕੁਛ ਕਹਿਣਾ। ਕਹਿੰਦੇ ਜੀ ਅੱਗੇ ਤੁਹਾਡੀ ਵਾਰੀ ਹੈ, ਵੀ ਇਹ ਬਸ ਇੰਨੀ ਕੁ ਗੱਲ ਸੀ, ਮੇਰੀ ਕਹਾਣੀ ਸ਼ੁਰੂ ਹੋਣ ਲੱਗੀ ਹੈ, ਤੁਹਾਡੀ ਗੱਲ ਕਹਿ ਦਿੱਤੀ। ਤੇਰੇ ਵਿੱਚ ਗੁਣ ਹੈ ਤੇ ਗਰੀਬਾਂ ਨੂੰ ਨਿਵਾਜਦਾ, ਮੈਂ ਗਰੀਬ ਤੇਰੋ, ਮੇਰੀ ਤਾਂ ਕਵਿਤਾ ਇੰਨੀ ਹੋਈ ਹੈ, ਤੂੰ ਗਰੀਬ ਕੋ ਨਿਵਾਜ, ਮੈਂ ਗਰੀਬ ਤੇਰੋ। ਤੇਰੇ ਦੁਆਰੇ ਦੇ ਉੱਤੇ ਸ਼ਹਿਨਸ਼ਾਹ, ਪਤਾ ਨਹੀਂ ਕਿੰਨੇ ਜਨਮਾਂ ਦਾ ਭੁੱਖਾ ਨੰਗਾ ਕੰਗਾਲ ਦਾਤਿਆ ਤੇਰੇ ਦਰ ਤੇ ਆ ਗਿਆ ਭੀਖ ਮੰਗਣ ਵਾਸਤੇ, ਤੂੰ ਗਰੀਬ ਕੋ ਨਿਵਾਜ, ਮੈਂ ਗਰੀਬ ਤੋਰੋ। ਮਹਾਰਾਜ ਕਹਿੰਦੇ ਬਸ ਜੋ ਚਾਹੀਦਾ ਉਹੀ ਮਿਲੇਗਾ। ਬੋਲ ਕਿੰਨਾ ਧਨ ਚਾਹੀਦਾ। ਕਹਿੰਦਾ ਜੀ ਗੱਲ ਇਹ ਹੈ ਵੀ ਨਾ ਤਾਂ ਮੇਰੀ ਅਜੇ ਕਵਿਤਾ ਪੂਰੀ ਹੋਈ ਹੈ, ਮੇਰੀ ਤਾਂ ਜੇ ਵਿਚਾਲੇ ਆ ਕਵਿਤਾ, ਬਾਅਦ ਚ ਦੇ ਦਿਓ ਨਾਮ ਜਿਹੜਾ ਦੇਣਾ। ਦੂਸਰੀ ਗੱਲ ਹੈ ਵੀ ਘਰ ਤੋਂ ਚੱਲਿਆ ਸੀ ਪੈਸੇ ਲੈਣ ਦਾਤਿਆ, ਅੱਜ ਤੋਂ ਬਾਅਦ ਇੰਨੀ ਗਰੀਬੀ ਹੋਰ ਦੇ ਦੀ, ਮੈਂ ਕਦੇ ਨਹੀਂ ਮੰਗੂੰਗਾ ਪੈਸਾ ਤੇਰੇ ਕੋਲੋਂ, ਚਾਹੀਦਾ ਹੀ ਨਹੀਂ ਕੁਛ ਵੀ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨਾ ਆਵੇ, ਹੁਣ ਮੰਗਾਂ ਨਹੀਂ ਸ਼ਹਿਨਸ਼ਾਹ, ਤੇਰੇ ਵਰਗਾ ਮਿੱਠਾ ਤੇ ਪਿਆਰਾ ਦੀਦਾਰ ਹੈ ਹੀ ਨਹੀਂ, ਮੈਨੂੰ ਹੋਰ ਕੁਛ ਵੀ ਨਹੀਂ ਚਾਹੀਦਾ। ਆਹ ਜਿਹੜਾ ਸਰੂਪ ਦੇਖਿਆ ਮੇਰੇ ਹਿਰਦੇ 'ਚ ਵਸਿਆ ਰਹੇ, ਮੈਨੂੰ ਕੀ ਚਾਹੀਦਾ, ਬਸ ਮੈਨੂੰ ਮਿਲ ਗਿਆ ਜਿਹੜਾ ਕੋਈ ਚਾਹੀਦਾ। ਹਾਂ ਇੱਕ ਚੀਜ਼ ਚਾਹੀਦੀ ਹੈ, ਪੈਸਾ ਨਹੀਂ ਹੁਣ ਚਾਹੀਦਾ। ਕਹਿੰਦੇ ਮੰਗ ਲੈ, ਮੇਰਾ ਹਿਰਦਾ ਉਛਲਿਆ ਕਿ ਤੇਰੀ ਝੋਲੀ ਭਰਦਿਆਂ ਤੇ ਤੂੰ ਧਨ ਤੋਂ ਜਵਾਬ ਦੇਤਾ, ਕੁਛ ਹੋਰ ਮੰਗ ਲੈ ਜਿਹੜਾ ਕੋਈ ਮੰਗ ਜਾਣਾ। ਕਹਿੰਦਾ ਬਸ ਦਾਤਾ ਹਾਲੇ ਤਾਂ ਮੈਂ ਰੱਟਾ ਲਾਇਆ ਹੋਇਆ ਵੀ ਮੈਂ ਗਰੀਬ ਹਾਂ ਤੇਰਾ, ਅਜੇ ਤੈਂ ਤਾਂ ਨਹੀਂ ਨਾ ਕਿਹਾ ਵੀ ਤੂੰ ਮੇਰਾ, ਤੂੰ ਗਰੀਬ ਕੋ ਨਿਵਾਜ, ਮੈਂ ਗਰੀਬ ਤੇਰੋ। ਬਸ ਇੱਕ ਵਾਰੀ ਇਤਨਾ ਕਹਿ ਦੋ ਕਿ ਮੈਂ ਗਰੀਬ ਤੇਰੋ, ਇੱਕ ਵਾਰ ਇਤਨਾ ਕਹਿ ਦੋ ਕਿ ਤੂੰ ਗਰੀਬ ਮੇਰੋ, ਤੂੰ ਗਰੀਬ ਹੈ, ਮੈਂ ਤੈਨੂੰ ਅਪਣਾ ਲਿਆ, ਤੂੰ ਮੇਰਾ। ਅਸੀਂ ਸਿੱਖ ਕਹੀ ਜਾਂਦੇ ਹਾਂ ਮੈਂ ਸਿੱਖ ਹਾਂ ਮੈਂ ਸਿੱਖ ਹਾਂ, ਬੜਾ ਹੰਗਤਾ ਵੀ ਕਰਦੇ ਹਾਂ, ਸਿੱਖ ਉਦਣ ਹੋਵਾਂ ਜਿੱਦਣ ਗੁਰੂ ਨੇ ਕਹਿਤਾ ਹਾਂ ਤੂੰ ਹੁਣ ਸਿੱਖ ਹੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਦੋਂ ਪ੍ਰਭੂ ਨੇ ਕਹਿ ਦਿੱਤਾ ਕਿ ਤੂੰ ਮੇਰਾ ਬਣ ਗਿਆ, ਪ੍ਰਭ ਆਪਣੇ, ਜਦੋਂ ਪ੍ਰਭੂ ਨੇ ਅਪਣਾ ਲਿਆ ਕਿ ਤੂੰ ਮੇਰਾ ਹੋ ਗਿਆ ਪ੍ਰਭੂ ਮਾਲਕ ਵਾਹਿਗੁਰੂ ਨੇ, ਤਾਂ ਫਿਰ ਉਸ ਵੇਲੇ ਹੋਇਆ ਕਿ ਕਹਿੰਦੇ ਮੇਰੇ ਉੱਤੇ ਫਿਰ ਕਿਰਪਾ ਕਰ ਦਿੱਤੀ, ਆਪਣਿਆਂ 'ਤੇ ਕਿਰਪਾ ਕਰਦਾ ਹੈ, ਆਪਣਾ ਬਣਾ ਕੇ ਮੇਰੇ 'ਤੇ ਕਿਰਪਾ ਧਾਰਨ ਕਰ ਲਈ। ਅਤੇ ਫਿਰ ਗੁਰੂ ਦੀ ਕਿਰਪਾ, ਪਰਮੇਸ਼ਰ ਦੀ ਕਿਰਪਾ ਦੇ ਨਾਲ ਹੋਇਆ ਕਿ ਕਹਿੰਦੇ ਗਏ ਕਲੇਸ਼ ਰੋਗ ਸਭ ਨਾਸੇ। ਇਹ ਅਨਵੇਂ ਰੀਤ ਕਹਾਉਂਦੀ ਹੈ ਇਹ ਅਰਥ ਦੇ ਵਿੱਚ ਕਿ ਉਸ ਵੇਲੇ ਪੰਜ ਪ੍ਰਕਾਰ ਦੇ ਕਲੇਸ਼ ਮੰਨੇ ਵਿਦਵਾਨ ਨੇ, ਅਵਿਦਿਆ, ਅਸਮਤਾ, ਰਾਗ, ਦਵੈਸ਼, ਅਭਿਨਵੇਸ਼। ਅਤੇ ਇਹ ਪੰਜੇ ਕਲੇਸ਼ ਮੇਰੋ ਪ੍ਰਭ ਪ੍ਰਭ ਜੀ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੇ ਇਹ ਬਿਮਾਰੀਆਂ ਚਿੰਬੜੀਆਂ ਹੋਈਆਂ ਗਏ ਕਲੇਸ਼ ਇਹ ਪੰਜੇ ਕਿਸਮ ਦੇ ਕਲੇਸ਼ ਚਲੇ ਗਏ ਤੇ ਫਿਰ ਜਿਹੜਾ ਹੋਮੇ ਦਾ ਰੋਗ ਸੀ ਸਭ ਤੋਂ ਵੱਡਾ ਹੋਮੇ ਦੀਰਘ ਰੋਗ ਹੈ ਤੇ ਉਹਦੇ ਸਮੇਤ ਇਹ ਸਾਰੇ ਨਾਸੇ ਖਤਮ ਹੋ ਗਏ ਨਾਸ ਹੋ ਗਏ ਇਹ ਤੇਰੀ ਕਿਰਪਾ ਦੇ ਨਾਲ ਹੋਏ ਜਦੋਂ ਤੂੰ ਆਪਣਾ ਬਣਾ ਲਿਆ ਸਾਨੂੰ ਤੂੰ ਕਹਿ ਦਿੱਤਾ ਵੀ ਹਾਂ ਤੂੰ ਮੇਰਾ ਮੇਰੇ ਪ੍ਰਭੂ ਨੇ ਜਦੋਂ ਐਸੀ ਕਿਰਪਾ ਕੀਤੀ
ਆਠ ਪਹਿਰ ਆਰਾਧੋ ਸੁਆਮੀ
ਤੇ ਹੇ ਪਰਮੇਸ਼ੁਰ ਵਾਹਿਗੁਰੂ ਮੇਰੇ ਤੇ ਐਸੀ ਕਿਰਪਾ ਕਰ ਤੇ ਅੱਠਾਂ ਪਹਿਰਾਂ ਦੇ ਵਿੱਚ ਖਾਣ ਪੀਣ ਵੀ ਹੁੰਦਾ ਹੈ ਸੌਣਾ ਵੀ ਹੁੰਦਾ ਹੈ ਬੋਲਣਾ ਵੀ ਹੁੰਦਾ ਹੈ ਇਹ ਤਾਂ ਸਭ ਕੁਝ ਚੱਲਦਾ ਰਹੇ ਸਰੀਰ ਨੂੰ ਨੀਂਦ ਆਵੇ ਸਮੇਂ ਅਨੁਸਾਰ ਸਰੀਰ ਨੂੰ ਖਾਣਾ ਦਿੱਤਾ ਜਾਏ ਸੰਸਾਰ ਦੇ ਨਾਲ ਗੱਲਾਂ ਬਾਤਾਂ ਵੀ ਹੋਣ ਪਰ ਸਤਿਗੁਰੂ ਮੇਰੇ ਤੇ ਅਕਾਲ ਪੁਰਖ ਇਹ ਕਿਰਪਾ ਕਰ ਵੀ ਅੱਠੇ ਪਹਿਰਾਂ ਦੇ ਵਿੱਚ ਕੋਈ ਛਿਣ ਐਸਾ ਨਾ ਹੋਵੇ ਜਿਹਦੇ ਵਿੱਚ ਤੇਰਾ ਚਿੰਤਨ ਅੰਦਰ ਨਾ ਚੱਲਦਾ ਹੋਵੇ ਦਿਨ ਰਾਤੀ ਅਰਾਧ ਹੋ ਪਿਆਰੋ ਨਿਮਖ ਨਾ ਕੀਜਾ ਢੀਲਾ ਇੱਕ ਨਿਮਖ ਜਿੰਨੀ ਵਿਥ ਨਾ ਪਵੇ ਅਖੰਡ ਜਾਪ ਹੋਵੇ ਹਿਰਦੇ ਵਿੱਚ ਇਸ ਕਰਕੇ ਬਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚੋਹੇ ਹੋ ਮੈਨੂੰ ਚਾਹ ਲੱਗਿਆ ਰਹੇ ਇਹ ਸਾਧ ਸਿੰਘ ਜੀ ਨਾਮ ਦੀ ਇੱਕ ਅਵਸਥਾ ਹੈ ਸਿਮਰਨ ਕਰਦਿਆਂ ਕਰਦਿਆਂ ਸਾਡੇ ਅੰਤਸ਼ਕਰਨ ਦੇ ਵਿੱਚ ਤੇ ਜਿੱਥੋਂ ਸੰਕਲਪਾਂ ਦੇ ਫੁਹਾਰੇ ਫੁੱਟ ਰਹੇ ਹੈ ਜਿਵੇਂ ਫੁਹਾਰੇ ਦਾ ਜਲ ਪ੍ਰੈਸ਼ਰ ਨਾਲ ਹੇਠਾਂ 'ਤੇ ਜਾ ਰਿਹਾ ਹੈ ਫੁਰਨਿਆਂ ਦਾ ਇੱਕ ਸਾਡੇ ਅੰਤਸ਼ਕਰਨ 'ਚ ਇੱਕ ਫੁਹਾਰਾ ਫੁੱਟ ਰਿਹਾ ਹੋਇਆ ਫੁਰਨੇ ਫੁਰਨੇ ਨਿਕਲਦੇ ਉਹ ਕੁਛ ਵੀ ਨਹੀਂ ਜਿਸ ਵੇਲੇ ਨਾਮ ਉੱਥੇ ਜਾ ਕੇ ਟਿਕ ਜਾਂਦਾ ਹੈ ਯਾਨੀ ਉਸ ਫੁਹਾਰੇ ਦਾ ਰੂਪ ਧਾਰਨ ਕਰ ਲੈਂਦਾ ਤਾਂ ਫਿਰ ਗੱਲਾਂ ਕਰਦਿਆਂ ਸੌਂਦਿਆਂ ਉੱਠਦਿਆਂ ਬਹਿੰਦਿਆਂ ਖਾਂਦਿਆਂ ਪੀਂਦਿਆਂ ਅਤੇ ਨਾਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਪਰ ਇਹ ਅਵਸਥਾ ਕਰੋੜਾਂ 'ਚੋਂ ਕਿਸੇ ਇੱਕ ਦੇ ਦੀ ਬਣਦੀ ਹੈ ਪਿਛਲੇ ਜਨਮ ਦੀ ਕਮਾਈ ਵੀ ਹੋਵੇ ਅਤੇ ਗੁਰੂ ਦੀ ਕਿਰਪਾ ਵੀ ਹੋਵੇ ਫਿਰ ਨਹੀਂ ਵਿਸਰਦਾ ਤੋ ਇਸ ਕਰਕੇ ਆਠ ਪਹਿਰ ਅਰਾਧ ਹੋ ਸਵਾਮੀ ਮੈਂ ਸਵਾਮੀ ਮਾਲਕ ਅੱਠੇ ਪਹਿਰ ਤੇਰਾ ਅਰਾਧਨ ਕਰਾਂ ਜੇ
ਪੂਰਨ ਕਾਲ ਹਮਾਰੇ
ਸੰਸਾਰ ਦੇ ਵਿੱਚ ਆਇਆਂ ਦੀ ਇਹ ਕਾਲ ਭਗਤੀ ਦੀ ਕੀਤੀ ਹੋਈ ਕਮਾਈ ਪੂਰਨ ਹੋ ਜਾਏ ਪੂਰਨ ਉਦੋਂ ਹੋਏਗੀ ਜਦੋਂ ਅੱਠੇ ਪਹਿਰ ਦੀ ਲਿਵ ਲੱਗ ਜਾਏਗੀ ਜੈਸੀ ਲਿਵ ਮਾਤਾ ਦੇ ਉਦਰ ਵਿੱਚ ਲੱਗੀ ਹੋਈ ਸੀ ਜਿਹੜੀ ਲਿਵ ਸਾਡੇ ਕੋਲੋਂ ਮਾਇਆ ਦੇ ਪ੍ਰਭਾਵ ਕਰਕੇ ਚਲੀ ਗਈ ਲਿਵ ਛੁੱਟ ਗਈ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ ਅਤੇ ਇਹ ਸਾਨੂੰ ਤੇਰੀ ਕਿਰਪਾ ਦੇ ਨਾਲ ਪ੍ਰਾਪਤ ਹੋ ਜਾਏ ਸਾਈਂ ਅਤੇ ਜਿਸ ਕਰਕੇ ਸਾਡੀ ਕਾਲ ਜਿਹੜੀ ਹੈ ਮਿਹਨਤ ਕੀਤੀ ਹੋਈ ਸਫਲੀ ਹੋ ਜਾਏ
ਹਰ ਜੀਓ ਤੂੰ ਸੁਖ ਸੰਪਤ ਰਾਸ
ਹੇ ਹਰੀ ਪਰਮੇਸ਼ੁਰ ਵਾਹਿਗੁਰੂ ਜੀਓ ਅਤੇ ਤੂੰ ਸੁੱਖਾਂ ਦੀ ਰਾਸ ਪੂੰਜੀ ਸੁੱਖ ਸੰਪਤ ਸੰਪਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਹਨ ਸੰਪਤੀ ਦੇ ਵਿੱਚ ਕਈ ਪਦਾਰਥ ਆ ਜਾਂਦੇ ਆ ਜਿਵੇਂ ਜ਼ਮੀਨ ਜਾਇਦਾਦ ਨਗਦੀ ਪੈਸਾ ਗੱਡੀਆਂ ਮੋਟਰਾਂ ਮਕਾਨ ਸਭ ਕੁਝ ਸੰਪਤੀ ਹੈ ਇਸੇ ਤਰ੍ਹਾਂ ਦੈਵੀ ਸੰਪਤ ਆ ਜਿਹੜੀ ਹੈ ਸਤ ਸੰਤੋਖ ਦਇਆ ਧਰਮ ਧੀਰਜ ਆਦਿ ਇਹ ਜਿਹੜੇ ਸ਼ੁਭ ਗੁਣ ਹਨ ਇਹ ਸੰਪਤੀ ਮੈਨੂੰ ਪ੍ਰਾਪਤ ਹੋ ਜਾਵੇ ਸਤਿਗੁਰੂ ਤੁਹਾਡੀ ਕਿਰਪਾ ਦੇ ਨਾਲ ਅਤੇ ਸ਼ਰਧਾ ਰੂਪੀ ਰਾਸ ਜਿਹੜੀ ਪੂੰਜੀ ਹੈ ਇਹ ਮੇਰੀ ਨਸ਼ ਨਾ ਹੋਵੇ ਸ਼ਰਧਾ ਇੱਕ ਪੂੰਜੀ ਹੈ ਅਤੇ ਇਹ ਮੇਰਾ ਬੜਮੁੱਲਾ ਧਨ ਮੇਰੇ ਕੋਲ ਰਹੇ ਅਤੇ ਜਿਸ ਕਰਕੇ ਆਤਮਕ ਸੁੱਖ ਪ੍ਰਾਪਤ ਹੋ ਜਾਵੇ
ਰਾਖ ਲਹੋ ਭਾਈ ਮੇਰੇ ਕੋ
ਅਤੇ ਮਹਾਰਾਜ ਸਾਹਿਬ ਜੀ ਹੁਣ ਗੁਰਸਿੱਖਾਂ ਪ੍ਰਤੀ ਇੱਕ ਬੜੀ ਇਸ ਤਰ੍ਹਾਂ ਦੀ ਭਾਵਨਾ ਪ੍ਰਗਟ ਕਰਦੇ ਹੈ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜਿਵੇਂ ਮੇਰੇ 'ਤੇ ਕਿਰਪਾ ਕੀਤੀ ਹੈ ਜਿਵੇਂ ਮੇਰੀ ਅੱਠੇ ਪਹਿਰ ਦੀ ਅਖੰਡ ਜਾਪ ਦੀ ਲਿਵ ਤੂੰ ਬਖਸ਼ੀ ਹੈ ਇਹ ਜਿਹੜੇ ਗੁਰਸਿੱਖ ਨ ਅਤੇ ਆਪਣਾ ਆਤਮਕ ਸਰੂਪ ਹੋਣ ਕਰਕੇ ਆਪਣੇ ਹੀ ਸਿੱਖਾਂ ਨੂੰ ਭਾਈ ਕਹਿੰਦੇ ਨੇ ਇੱਥੇ ਮਹਾਰਾਜ ਕਿਉਂ ਭਾਈ ਤਾਂ ਬਰਾਬਰ ਦਾ ਹੁੰਦਾ। ਸਾਰਿਆਂ ਦੇ ਅੰਦਰ ਚੇਤਨ ਅੰਸ਼ ਬ੍ਰਹਮ ਦੀ ਹੋਣ ਕਰਕੇ ਭਾਈਪਣਾ ਹੈ। ਇਹ ਦ੍ਰਿਸ਼ਟੀ ਬ੍ਰਹਮਾਕਾਰ ਦ੍ਰਿਸ਼ਟੀ ਦੇ ਬੋਲ। ਇਸ ਕਰਕੇ ਹੁਣ ਤੁਸੀਂ ਕਿਰਪਾ ਕਰਕੇ ਇਹ ਜਿਹੜੇ ਮੇਰੇ ਗੁਰਸਿੱਖ ਨ ਤੇ ਇਹਨਾਂ ਦੀ ਮਹਾਰਾਜ ਕਿਰਪਾ ਕਰਕੇ ਇਹਨਾਂ ਦੀ ਵੀ ਐਸੀ ਅਵਸਥਾ ਬਣ ਦਿਓ, ਰਾਖ ਲਿਓ ਭਾਈ ਮੇਰੇ ਕੋ, ਮੇਰੇ ਗੁਰਸਿੱਖ ਭਰਾਵਾਂ ਨੂੰ ਸੱਚੇ ਪਾਤਸ਼ਾਹ ਤੁਸੀਂ ਰੱਖਿਆ ਕਰੋ, ਇਹਨਾਂ ਦੀ ਵੀ ਅਵਸਥਾ ਬਣ ਜਾਏ। ਰਾਖ ਲਿਓ ਭਾਈ ਮੇਰੇ ਕੋ। ਤੇ ਦੂਸਰਾ ਇਹ ਵੀ ਹੈ ਸੰਪਰਦਾਇ ਅਰਥਾਂ ਵਿੱਚ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਉੱਤੇ ਦੁਸ਼ਮਣ ਦੇ ਕਈ ਹਮਲੇ ਹੋਏ ਜਿਹੜੇ ਆਪਾਂ ਸ਼ਾਮ ਦੇ ਟਾਈਮ ਵਿਚਾਰਾਂਗੇ, ਤੇ ਉਹਦੇ ਵਿੱਚ ਗੁਰੂ ਸਾਹਿਬ ਕੇਵਲ ਅਰਦਾਸ ਹੀ ਕਰਦੇ ਸੀ, ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੋ, ਇਹ ਰਾਖ ਲਿਓ ਭਾਈ ਮੇਰੇ ਕੋ, ਇਹ ਹਰਗੋਬਿੰਦ ਸਾਹਿਬ ਨੂੰ ਤੁਸੀਂ ਸੱਚੇ ਪਾਤਸ਼ਾਹ ਇਹਦੀ ਰੱਖਿਆ ਕਰੋ ਆਪ, ਇਹ ਤੇਰੇ ਚਰਨਾਂ ਚ ਅਰਦਾਸ ਹੈ।
ਪ੍ਰਵਿਆ ਗਏ ਅਰਦਾਸ,
ਹੇ ਸਤਿਗੁਰੂ ਜੀ, ਹੇ ਪਰਮੇਸ਼ਰ ਜੀ, ਤੇਰੇ ਚਰਨਾਂ ਦੇ ਵਿੱਚ ਇਹ ਅਰਦਾਸ ਹੈ, ਬੇਨਤੀ ਹੈ। ਅਸਥਾਈ ਦੇ ਕੇ ਫਰਮਾਉਂਦੇ ਹਨ ਜੀ, ਜੋ
ਮੰਗ ਸੋਈ ਸੋਈ ਪਾਵੋ।
ਮੈਨੂੰ ਇਹ ਬੜਾ ਭਰੋਸਾ ਹੈ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇ, ਤੇ ਜੋ ਵੀ ਮੈਂ ਆਪ ਜੀ ਦੇ ਕੋਲੋਂ ਜਾਚਨਾ ਕਰਦਾ ਹਾਂ, ਜੋ ਮੰਗੋ, ਮੈਂ ਬੈਰਾਗ ਮੰਗਾਂ, ਮੈਂ ਤਿਆਗ ਮੰਗਾਂ, ਮੈਂ ਨਾਮ ਮੰਗਾਂ, ਮੈਂ ਗਿਆਨ ਮੰਗਾਂ, ਤੇ ਜੋ ਵੀ ਮੰਗਾਂ, ਮੈਂ ਤੇਰਾ ਪਿਆਰ ਮੰਗਾਂ, ਜੋ ਮੰਗੋ, ਤੇ ਜੋ ਮੰਗੋ ਸੋਈ ਸੋਈ ਪਾਵੋ, ਮੈਨੂੰ ਉਹੀ ਹੋਈ ਪ੍ਰਾਪਤ ਹੋ ਜਾਏ, ਇਹ ਮੇਰੇ ਤੇ ਕਿਰਪਾ ਕਰੋ ਜੀ।
ਆਪਣੇ ਖਸਮ ਭਰੋਸਾ
ਹੈ, ਮੇਰੇ ਖਸਮ ਕਹੀਏ ਮਾਲਕ, ਮੈਨੂੰ ਤੇਰੇ ਤੇ ਬਹੁਤ ਵੱਡਾ ਭਰੋਸਾ ਕਹੀਏ, ਯਕੀਨ ਹੈ, ਵਿਸ਼ਵਾਸ ਹੈ, ਤੇ ਤੇਰੇ ਤੋਂ ਇਹ ਪਦਾਰਥ ਸਾਰੇ ਸਰ ਆਉਂਦੇ ਨੇ, ਕਿਰਪਾ ਕਰ, ਤੇ ਮੇਰਾ ਇਹ ਭਰੋਸਾ ਵਧਿਆ ਰਹੇ, ਮੈਨੂੰ ਨਾਮ ਦਾ ਦਾਨ ਬਖਸ਼ਿਸ਼ ਕਰ, ਹਰ ਵੇਲੇ ਨਾਮ ਦੀ ਧੁਨ ਅੰਦਰ ਜਾਗਰਤ ਹੋ ਜਾਏ।
ਓ ਨਾਨਕ ਗੁਰ ਪੂਰਾ ਭੇਟਿਓ।
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਹੁਣ ਪੰਕਤੀ ਦੀ ਸਮਾਪਤੀ ਹੈ, ਤੇ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ, ਨਾਨਕ ਗੱਦੀਵਾਚਕ ਸ਼ਬਦ ਹੈ, ਗੁਰ ਪੂਰਾ ਭੇਟਿਓ, ਗੁਰ ਪੂਰਾ ਭੇਟਿਓ, ਵਡਭਾਗੀ ਮਨੇ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ। ਪੂਰੇ ਗੁਰੂ ਤੇ ਅਧੂਰੇ ਗੁਰੂ ਦੀ ਗੱਲ ਕਿਤੇ ਅਗਲੇ ਸ਼ਬਦਾਂ 'ਚ ਫਿਰ ਕਿਤੇ ਆ ਜਾਣੀ ਹੈ, ਹੁਣ ਵਕਤ ਨਹੀਂ ਹੈ, ਸਮਾਂ ਸਮਾਪਤੀ ਦੇ ਨੇੜੇ, ਜੋ ਕਥਾ ਵਾਸਤੇ ਨਿਯਤ ਸਮੇਂ ਤੇ ਉਹ ਸੰਪੂਰਨਤਾ ਵੱਲ ਜਾ ਰਿਹਾ, 2-2.5 ਮਿੰਟ ਨਹੀਂ ਦਿਨ ਬਾਕੀ, ਤੇ ਇਹਦੇ ਵਿੱਚ ਮੈਂ ਆਪਣੀ ਗੱਲ ਸਮਾਪਤ ਕਰਾਂ, ਤੇ ਅਧੂਰਾ ਗੁਰੂ ਤੇ ਪੂਰਾ ਗੁਰੂ ਦੋ ਸ਼ਬਦ ਹਨ, ਤੇ ਇਹਦੇ ਵਿੱਚ ਫਿਰ 3 ਕਿਸਮਾਂ ਗੁਰੂ ਦੀਆਂ ਮੰਨੀਆਂ ਹਨ, ਤੇ ਜਿਹਦੇ ਵਿੱਚ ਅੰਧਾ ਗੁਰੂ, ਪਿੰਗਲਾ ਗੁਰੂ ਤੇ ਪੂਰਨ ਗੁਰੂ, ਇਹ ਇਸ ਪ੍ਰਕਾਰ ਦੇ 3 ਗ੍ਰੰਥਾਂ 'ਚ ਆਤਮ ਰਮਾਇਣ ਦੇ ਵਿੱਚ ਗੁਰੂ ਦੀ ਪਰਿਭਾਸ਼ਾ ਵੱਖਰੀ ਹੈ, ਸਮੁੰਦਰੀਕ ਗ੍ਰੰਥ ਦੇ ਅੰਦਰ 8 ਪ੍ਰਕਾਰ ਦਾ ਗੁਰੂ ਲਿਖਿਆ ਹੈ, ਔਰ ਤੁਲਸੀ ਰਮਾਇਣ ਦੇ ਅੰਦਰ 3 ਪ੍ਰਕਾਰ ਦਾ, ਇਹ ਗੁਰੂ ਪ੍ਰਕਰਨ ਦੇ ਵਿੱਚ ਬਹੁਤ ਕੁਛ ਕਹਿਣ ਸੁਣਨ ਵਾਸਤੇ ਹੈ, ਗੁਰੂ ਕਿਰਪਾ ਕਰੇ। ਆਓ ਹੁਣ ਮਹਾਰਾਜ ਕਹਿੰਦੇ ਪੂਰਾ ਗੁਰ, ਪੂਰਾ ਗੁਰ ਅੱਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ, ਤੇ ਐਸਾ ਜਿਹੜਾ ਸੰਪੂਰਨ ਗੁਰੂ ਹੈ, ਬ੍ਰਹਮ ਬੇਤਾ, ਬ੍ਰਹਮ ਰੇਸ਼ਟੀ, ਬ੍ਰਹਮ ਸਰੋਤਰੀ, ਕਹੋ ਨਾਨਕ ਗੁਰੂ ਪੂਰਾ ਭੇਟਿਓ ਦਾ ਅਰਥ ਹੈ ਮਿਲਿਆ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ ਹੈ।
ਮਿਟਿਓ ਸਗਲਿਆਂ ਦੇ ਸਾ,
ਉਹਨਾਂ ਦੇ ਭਾਈ ਅੰਦੇਸੇ ਜਿਹੜੇ ਨ, ਪ੍ਰਮਾਣਗਤ ਸੰਸਾ, ਪ੍ਰਵੇਗਤ ਸੰਸਾ ਇਤਿਹਾਦਕ ਸਾਰੇ ਫਿਰ ਇਹ ਮਿਟ ਗਏ, ਅੰਦੇਸ਼ੇ ਮਿਟ ਗਏ ਸਾਰੇ, ਗਮ ਫਿਕਰ ਮਿਟ ਗਏ, ਸੰਸੇ ਮਿਟ ਗਏ ਸਾਰੇ, ਜਿਨ੍ਹਾਂ ਦੇ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਸੋ ਇਹ ਵੀ ਇੱਕ ਗੁਰੂ ਦੀ ਕਿਰਪਾ ਦਾ ਹੀ ਪ੍ਰਤੱਖ ਸਬੂਤ ਹੈ ਕਿ ਆਪਾਂ ਨੂੰ ਕਥਾ ਕਰਨ ਦਾ ਔਰ ਸੁਣਨ ਦਾ ਸੁਭਾਗ ਮਿਲ ਰਿਹਾ। ਗੁਰੂ ਦਾ ਸ਼ਬਦ ਗੁਰੂ ਦਾ ਸਰੂਪ ਹੈ, ਸਾਕਸ਼ਾਤ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨੇ ਸੁਧਾਰੇ। ਆਓ ਇੱਥੇ ਸਮਾਪਤੀ ਜੀ, ਭੁੱਲਾਂ ਚੁੱਕਾਂ ਦੀ ਕੀ ਮੰਗ ਰਹੇ? ਹਾਂਜੀ,
ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ, ਕਹੋ ਨਾਨਕ ਗੁਰ ਪੂਰਾ ਭੇਟਿਓ, ਮਿਟਿਓ ਸਗਲ ਅੰਦੇਸਾ।
ਹੇ ਗੋਬਿੰਦ, ਹੇ ਗੋਪਾਲ, दयाल लाल प्राण नाथ अनाथ सखे दीन दर्द निवार हे समर्थ अगम पूरन मोहे मया तार अंधकूप महाभयान नानक पार आई प्रभु शरणागति कृपा निद दयाल एक अखर हर मन वस्त नानक होत निहाल वाहिगुरु नाम जहाज है चढ़े सोतरे पार जो सरदा कर सेव दे गुर पार उतारन जो सरदा कर सेव दे गुर पार उतारन हार वाहिगुरु जी का खालसा वाहिगुरु जी की फतेह।